ਕਾਂਡ 23। ਉਸ ਸਮੇਂ ਜਿਸ ਦੇ ਹਾਲ ਅਸੀਂ ਲਿਖ ਰਹੇ ਹਾਂ, ਪੰਥ ਨੇ ਆਪਣੀ ਇਸ ਜਥੇਬੰਦੀ ਦੀ ਮਰਿਆਦਾ ਗੁਰਮਤੇ ਦੇ ਆਸਰੇ ਹੀ ਸ਼ਾਨਦਾਰ ਕਾਮਯਾਬੀਆਂ ਪਾਈਆਂ ਅਤੇ ਥੋੜ੍ਹੇ ਗਰੀਬ ਅਤੇ ਚੁਫੇਰਿਓ ਦੁੱਖਾਂ ਵਿੱਚ ਘਿਰੇ ਹੋਏ ਹੋਣ 'ਤੇ ਵੀ ਤਬਾਹ ਹੋਣੋਂ ਬਚੇ, ਵਧੇ ਫੁੱਲੇ ਫਲੇ ਅਤੇ ਜਗਤ ਦੀ ਸੇਵਾ ਕਰਦੇ ਰਹੇ। ਸਾਡੀ ਕਥਾ ਦੀ ਲੜੀ ਜਿੱਥੇ ਕੁ ਪੁੱਜੀ ਹੈ, ਪੰਥ ਉਸ ਸਮੇਂ ਫਿਰ ਔਕੜਾਂ ਵਿੱਚ ਸੀ। ਅਹਿਮਦ ਸ਼ਾਹ ਦੇ ਫਿਰ ਹਮਲਾ ਕਰਨ ਦੀਆਂ ਪੱਕੀਆਂ ਖਬਰਾਂ ਮਿਲੀਆਂ ਸਨ। ਉੱਧਰ ਮਰਹੱਟਿਆਂ ਦਾ ਪੰਜਾਬ ਵਿੱਚ ਆ ਪਸਰਨਾ ਅਤੇ ਉਹਨਾਂ ਦੀਆਂ ਪੰਜਾਬ ਵਿੱਚ ਕਾਰਵਾਈਆਂ ਖਾਸ ਤਵੱਜੋ ਦੀਆਂ ਮੁਹਤਾਜ ਸਨ। ਦੋਹਾਂ ਤਾਕਤਾਂ ਦੇ ਟਕਰਾਓ ਵਿੱਚੋਂ ਪੰਥ ਨੂੰ ਸਲਾਮਤ ਰੱਖਣਾ ਸੀ ਅਤੇ ਉਹ ਸਾਰੇ ਬੰਦੋਬਸਤ ਕਰਨੇ ਸਨ। ਇਹਨਾਂ ਤੋਂ ਵੱਖਰੇ ਪੰਥ ਦੇ ਆਪੋ ਵਿੱਚ ਦੇ ਕੋਈ ਮਾਮਲੇ ਸਨ ਜਿਨ੍ਹਾਂ ਦੀ ਦਰੁਸਤੀ ਕੇਂਦਰ ਜਥੇਬੰਦੀ ਦੇ ਬੰਨ ਨੂੰ ਮਨਜ਼ੂਰ ਸੀ। ਇਸ ਲਈ ਗੁਰਮਤਾ ਸੱਦਿਆ ਗਿਆ। ਚਾਰ ਚੁਫੇਰੇ ਤੋਂ ਦੂਲੇ ਆ ਜੁੜੇ, ਗੁਰਮਤਾ ਲੱਗ ਗਿਆ। ਤ੍ਰੈ ਦਿਨ ਹੋ ਚੁੱਕੇ ਸਨ ਕਿ ਇਹ ਸਮਾਗਮ ਰੋਜ਼ ਲੱਗਦਾ ਸੀ। ਫਜ਼ੂਲ ਝਗੜੇ ਵਕਤ ਨਹੀਂ ਸਨ ਲੈ ਰਹੇ, ਪਰ ਮਾਮਲੇ ਬਹੁਤੇ ਅਤੇ ਨਾਜ਼ੁਕ ਸਨ। ਹਾਂ, ਅੱਜ ਗੁਰਮਤਾ ਲੱਗ ਰਿਹਾ ਸੀ। ਤ੍ਰੈ ਦਿਨ ਦੀ ਰੋਜ਼ਾਨਾ ਬੈਠਕ ਵਿੱਚ ਪੰਥ ਦੇ ਇਸ ਇਕੱਠ ਨੇ ਸਾਰਾ ਕੁਛ ਨਜਿੱਠ ਲਿਆ ਸੀ। ਅੱਜ ਚੌਥਾ ਦਿਨ ਸੀ। ਨਿੱਕੇ ਨਿੱਕੇ ਮਾਮਲੇ ਤੈਅ ਹੋ ਰਹੇ ਸਨ ਕਿ ਜਿਨ੍ਹਾਂ ਵਿੱਚ ਪੰਥ ਤੋਂ ਵਿਛੜਿਆਂ ਦੀ ਸੰਭਾਲ ਹੋ ਰਹੀ ਸੀ। ਠੀਕ ਇਸ ਵੇਲੇ ਲੱਤਾ ਸਿੰਘ, ਆਗਾ ਖਾਂ, ਮਾਈ ਅਤੇ ਸਤਵੰਤ ਕੌਰ ਅੱਪੜੇ। ਆਪ ਹੁਣ ਸਾਰੇ ਖਾਲਸਾਈ ਲਿਬਾਸ ਵਿੱਚ ਸਨ। ਜਦ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਸ੍ਰੀ ਅੰਮ੍ਰਿਤਸਰ ਦੇ ਕਿਨਾਰੇ ਆ ਕੇ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਏ, ਚੌਹਾਂ ਦੇ ਦਿਲ ਅਚਰਜ ਤੋਂ ਅਚਰਜ ਹੁੰਦੇ ਬਿਸਮਾਦ ਦੇ ਝਲਕੇ ਵਿੱਚ ਨੀਵੇਂ, ਚਾਰੇ ਸੱਚੇ ਸਿਜਦੇ ਨਮਸਕਾਰ ਵਿੱਚ ਪਵਿੱਤਰ ਧਰਤੀ 'ਤੇ ਪੈ ਗਏ। ਸਤਵੰਤ ਕੌਰ ਕਰੜੀਆਂ ਕੈਦਾਂ, ਸੈਂਕੜੇ ਕੋਹਾਂ ਦੀਆਂ ਦੁਸ਼ਤਰ ਵਲੇਖਾਂ ਵਿੱਚ ਸੱਟੀ ਗਈ। ਸਤਵੰਤ ਨੂੰ ਕਦੇ ਆਸ ਹੋ ਸਕਦੀ ਸੀ ਕਿ ਮੁੜ ਆਪਣੇ ਪਿਆਰੇ ਹਰੀ ਜੀ ਦੇ ਮੰਦਰ ਦੇ ਦਰਸ਼ਨ ਕਰ ਸਕੇਗੀ? ਅੱਜ ਦੇਖੋ, ਉਸ ਅਣਡਿੱਠ ਪਰ ਪੂਰਾ ਤੋਲਣ ਵਾਲੀ ਸ਼ਕਤੀ ਦੀ ਮਿਹਰ ਨਾਲ ਅੱਜ ਤੱਕੋ ਉਸ ਬਜ਼ੁਰਗ ਪੰਥ ਦੇ ਪਿਆਰ ਦਾ ਸਦਕਾ ਜੋ ਆਪਣੇ ਇੱਕ ਇੱਕ ਟੁਕੜੇ ਨੂੰ ਸਾਰੇ ਜਿੰਨਾ ਪਿਆਰ ਕਰਦਾ ਹੈ, ਸਤਵੰਤ ਲਈ ਅਸੰਭਵ ਸੰਭਵ ਹੋ ਗਿਆ ਹੈ। ਅਣਹੋਣਾ ਅੱਖਾਂ ਅੱਗੇ ਵਰਤ ਰਿਹਾ ਹੈ। ਇਸ ਦਰਸ਼ਨ ਨੇ ਅੰਦਰਲੇ ਉਮਾਹ, ਪਿਆਰ, ਵੈਰਾਗ, ਚਾਓ, ਸ਼ੁਕਰ ਦੇ ਭਾਵਾਂ ਨੂੰ ਉਮਡਾਓ ਦੇ ਕੇ ਕਿਸੇ ਐਸੀ ਰੰਗਣ ਵਿੱਚ ਚਾੜਿਆ ਹੈ ਕਿ ਉਸਨੇ ਰਸ ਰੂਪ ਕਰਕੇ ਕਿਸੇ ਰਸ ਸਾਗਰ ਦੀ ਪੈਰੀ ਪਾ ਦਿੱਤਾ ਹੈ। ਲੱਦਾ ਸਿੰਘ ਦੀ ਸਾਰੀ ਉਮਰ ਦੀ ਅਭਿਲਾਖਾ ਹੀ ਇਹੋ ਦਰਸ਼ਨ ਸਨ। ਇਹਨਾਂ ਦਰਸ਼ਨਾਂ ਵਿੱਚ ਸਮਾਈ ਹੀ ਹੋ ਜਾਏ, ਉਹ ਇਹੋ ਉਸਦੀ ਮੰਗ ਸੀ। ਪਰ ਪੰਜਾਬ ਦੇ ਕਠਿਨ ਹਾਲਾਤ ਅਤੇ ਪ੍ਰਦੇਸ਼ਾਂ ਵਿੱਚੋਂ ਅੱਪੜਨਾ ਕਠਿਨਾਈਆਂ ਸਨ ਜੋ ਸਦਾ ਰੋਕਦੀਆਂ ਰਹੀਆਂ, ਪਰ ਅੱਜ ਕਿਸੇ ਅਮਰੀ ਮਿਹਰ ਨੇ ਸਾਰੀਆਂ ਕੱਟ ਕੇ ਪਰੇ ਸੱਟ ਦਿੱਤੀਆਂ ਹਨ। ਅਤੇ ਦੇਖੋ, ਜਗਿਆਸੂ ਦਾ ਪੁਜਾਰੀ ਮਨ ਆਪਣੇ ਪੂਜੇ ਦੇ ਚਰਨਾਂ ਨੂੰ ਪ੍ਰਾਪਤ ਹੋ ਗਿਆ ਹੈ। ਹਾਂ, ਆਬਿਦ ਆਪਣੇ ਮਾਬੂਦ ਦੇ ਕਦਮਾਂ 'ਤੇ ਸਿਰ ਸਿੱਟ ਕੇ ਆਪਣੇ ਦਿਲ ਦੀ ਆਪਾ ਨਿਸ਼ਾਵਰ ਭੇਟਾ ਜਿਸ ਦੇ ਵਿੱਚ ਪੇਸ਼ ਕਰਕੇ ਵਿਸਮਾਦੀ ਰੰਗ ਵਿੱਚ ਬੇਸੁੱਧ ਹੋ ਰਿਹਾ ਹੈ। ਆਗਾ ਖਾਂ, ਹਾਂਜੀ, ਆਗਾ ਖਾਂ ਦੇ ਵਲਵਲੇ ਅਚਰਜ ਦੀ ਹੱਦ ਟੱਪ ਗਏ ਹਨ। ਇਸ ਜ਼ਮੀਨ ਉੱਤੇ ਅਸਮਾਨੀ ਸੁੰਦਰਤਾ ਦਾ ਝਾਕਾ ਉਸਨੇ ਕਾਸ ਨੂੰ ਡਿੱਠਾ ਜਾਂ ਕਦੇ ਖਿਆਲ ਵੀ ਕੀਤਾ ਸੀ? ਉਹ ਖੂਬਸੂਰਤੀ ਦਾ ਬੁੱਕਾ ਉਸਦਾ ਆਪਣਾ ਸੀ, ਪਰ ਉਸ ਤੋਂ ਖੁਸ਼ ਚੁੱਕਾ ਸੀ ਬਚਪਨ ਵਿੱਚ ਹੀ। ਹਾਂ, ਜਿਸ ਤੋਂ ਨਾ ਨੇਰਾ ਉਸਦਾ ਸਰੀਰ ਵਿਛੜਿਆ ਸੀ, ਪਰ ਜਿਸ ਤੋਂ ਉਸਦਾ ਮਨ, ਖਿਆਲ, ਸ਼ਰਧਾ, ਪਿਆਰ ਸਾਰੇ ਅਣਜਾਣੇ ਹੀ ਵਿਛੋੜ ਦਿੱਤੇ ਗਏ ਸਨ। ਅਤੇ ਹਾਂ, ਜਿਸ ਦੀ ਸੋਝੀ ਬਿਜਲੀ ਦੇ ਲਿਸ਼ਕਾਰੇ ਵਾਂਗੂ ਅਤੇ ਉਸ ਲਿਸ਼ਕਾਰੇ ਵਾਂਗੂ ਜੋ ਭਾਦੋ ਦੀ ਮੱਸਿਆ ਦੀ ਰਾਤ ਨੂੰ ਕਾਲੀ ਘਟਾ ਦੇ ਛਾਏ ਅੰਧਕਾਰ ਵਿੱਚ ਬਿਨ ਗਰਜੇ ਬਿਨ ਬੋਲੇ ਅਚਾਨਕ ਕੂੰਦ ਪਵੇ, ਆ ਪਈ ਸੀ। ਹਾਂ, ਉਹ ਅਪੂਰਵ ਝਾਕਾ, ਉਸ ਲਈ ਉਹ ਅਦਭੁਤ ਨਜ਼ਾਰਾ ਹੋਰ ਹੀ ਹੋਰ ਅਸਰ ਰੱਖਦਾ ਸੀ। ਦਰਸ਼ਨ ਕਰਦੇ ਸਾਰ ਉਸਦੇ ਨੈਣ ਚਮਕਣਾ ਭੁੱਲ ਗਏ, ਮੂੰਹ ਅੱਡਿਆ ਗਿਆ, ਹੱਥ ਦੋਵੇਂ ਉੱਚੇ ਹੋ ਤਲੀਆਂ ਸਿਰ ਦੀ ਸੇਧ ਮੰਦਰ ਵੱਲ ਹੋ ਗਈਆਂ ਅਤੇ ਕੁਛ ਪਲਾਂ ਵਿੱਚ ਹੀ ਇਉਂ ਤੱਕਦਾ ਤੱਕਦਾ ਸਤਵੰਤ ਵਾਂਗੂ ਸਜਦੇ ਵਿੱਚ ਢਹਿ ਪਿਆ। ਬਾਕੀ ਰਹੀ ਅੰਮਾ ਸਾਈ ਜੀ, ਹਾਂਜੀ, ਉਹ ਸਿੱਖ ਮੰਡਲੀ ਵਿੱਚ ਪਲੀ, ਸਿੱਖ ਪ੍ਰੀਤਮਾ ਨੂੰ ਪਿਆਰ ਕਰਨ ਵਾਲੀ, ਸਿੱਖੀ ਵਲਵਲਿਆਂ ਨਾਲ ਭਰਪੂਰ, ਆਪਣੀ ਪ੍ਰੀਤਮਾ ਦੀ ਆਖਰੀ ਵਸੀਅਤ ਨੂੰ ਸਿਰੇ ਚਾੜਨ ਵਿੱਚ ਵਰਿਆਂ ਬੱਧੀ ਜਫ਼ਰ ਜਾਲਣ ਵਾਲੀ, ਮੌਤ ਤੱਕ ਦੀਆਂ ਖਾਖਾਂ ਵਿੱਚ ਪੈ ਪੈ ਕੇ ਨਿਕਲੀ ਪ੍ਰੇਮਣ ਉਸ ਪਿਆਰ ਕੁੱਠੀ ਨੇ ਜਦ ਆਪਣੇ ਮੰ ਧਰਮ ਮੰਦਰ ਦੇ ਦਰਸ਼ਨ ਕੀਤੇ, ਨਿਰਾਸ਼ਤਾ ਤੋਂ ਪਈ ਨਿਰਾਸ਼ਤਾ ਦੇ ਮਗਰੋਂ ਜਦ ਅੱਜ ਸਾਰਾ ਪੂਰਨ ਸੂਰਜ ਤੱਕਿਆ ਤਾਂ ਸ਼ੁਕਰ ਅਤੇ ਪਿਆਰ ਨਾਲ ਘੁਲਦੀ ਘੁਲਦੀ ਉਸ ਖੂਬਸੂਰਤੀ ਦੇ ਸਮੁੰਦਰ ਦੇ ਚਰਨੀ ਟੱਠ ਕੇ ਜਾ ਪਈ ਘੁਲ ਕੇ, ਜਿਵੇਂ ਜਾਂ ਪਵੇ ਬਰਫ਼ ਪਾਣੀਆਂ ਵਿੱਚ। ਚਾਰੇ ਪਏ ਹਨ, ਸਿਜਦੇ ਵਿੱਚ ਪਏ ਹਨ ਅਸਾਰ, ਪਰ ਮਦ ਮਸਤ ਕਿਸੇ ਰੰਗ ਵਿੱਚ, ਕਿਸੇ ਅੰਦਰਲੇ ਤ੍ਰਿਖੇ ਭਾਵ ਵਿੱਚ ਡੁੱਬੇ ਹੋਏ। ਪਏ ਰਹੋ ਸੋਹਣਿਓ, ਇਸੇ ਅੰਦਰਲੇ ਦੇ ਭਾਵ ਵਿੱਚ ਪਏ ਰਹਿਣਾ ਹੀ ਹਾਂ ਇਸ ਜੀਵਨ ਦਾ ਇਹੋ ਲਾਹਾ ਹੈ। ਜੇ ਇਹੋ ਸਵਾਦ ਹੈ ਜੇ ਜੋ ਹੋਰਨਾਂ ਸਵਾਦਾਂ ਦੇ ਮਗਰ ਆਪਣੇ ਭੁਲਾਵੇਂ ਪਾ ਪਾ ਲਈ ਫਿਰਦਾ ਹੈ, ਇਹ ਸਵਾਦ ਹੈ ਜੋ ਅੱਜ ਸਿੱਧਾ ਤੁਹਾਨੂੰ ਲੱਭਾ ਹੈ। ਹਾਂ ਪਏ ਰਹੋ, ਸਮਾਂ ਲੰਘਿਆ ਤਾਂ ਆਪਣੀ ਚਾਲੇ ਪਰ ਵਿਸਮਾਦ ਮਸਤ ਮਨਾਂ ਨੂੰ ਚੱਲਦਾ ਭਾਸਿਆ ਨਹੀਂ। ਹੁਣ ਉੱਠੇ, ਕੁਛ ਚਿਰ ਬਾਅਦ ਉੱਠੇ, ਸ਼ੁਕਰ ਸ਼ੁਕਰ ਵਿੱਚ ਭਰੇ ਸਰੋਵਰ ਦੇ ਕਿਨਾਰੇ ਬਹਿ ਗਏ, ਪਰ ਥੋੜ੍ਹੀ ਦੇਰ ਬਾਅਦ ਕੀ ਦੇਖਦੇ ਹਨ ਕਿ ਪਿੱਠ ਪਿੱਛੇ ਇੱਕ ਸਿੰਘ ਸੂਰਤ ਖੜ੍ਹੀ ਹੈ। ਸਵੰਤ ਨੇ ਤੱਕਿਆ, ਗੌਹ ਕੀਤੀ, ਝੱਟ ਪਛਾਣ ਲਿਆ ਕਿ ਇਹ ਜੱਬੇ ਵਾਲੇ ਸਿੰਘ ਜੀ ਤਾਂ ਉਹ ਬਾਉਰੀਆਂ ਵਾਲੇ ਦਾਤਾ ਜੀ ਹਨ। ਹਾਂ, ਉਹ ਗੁਰਮੁਖ ਹਨ ਕਿ ਜੋ ਕਾਬਲ ਵਿੱਚ ਸਤਵੰਤ ਦਾ ਪਾਰ ਉਤਾਰਾ ਕਰ ਆਏ ਸਨ, ਜੋ ਕਿ ਸਾਰੇ ਸਿੱਖ ਕੈਦੀਆਂ ਨੂੰ ਲੱਭ ਆਏ ਸਨ, ਜੋ ਸਤਵੰਤ ਤੋਂ ਕਾਬਲ ਵਿਛੜੇ ਸਨ। ਉਹਨਾਂ ਨੇ ਅਜੇ ਹੋਰ ਕੰਮ ਕਰਨੇ ਸਨ, ਪਰ ਦੇਖੋ ਉਹ ਸਾਰੇ ਕੰਮ ਕਰਕੇ ਇਹਨਾਂ ਤੋਂ ਪਹਿਲੇ ਦੇ ਛੱਪੜੇ ਹਨ। ਪੰਥ ਵਿੱਚ ਗੁਰਮੱਤਾ ਲੱਗਣ ਵਾਲਾ ਸੀ ਅਤੇ ਉਹ ਆਪਣੇ ਉੱਚੇ ਰੂਹਾਨੀ ਜੀਵਨ ਕਰਕੇ ਡਾਢੇ ਪਿਆਰ ਨਾਲ ਪੰਥ ਵਿੱਚ ਸਨਮਾਨੇ ਜਾਂਦੇ ਸਨ। ਉਹਨਾਂ ਦਾ ਗੁਰਮਤਿ ਵਿੱਚ ਅੱਪੜਨਾ ਜ਼ਰੂਰੀ ਸੀ, ਨਾ ਡਾਕ, ਨਾ ਰੇਲ, ਨਾ ਤਾਰ, ਪਰ ਫਿਰ ਇਹਨਾਂ ਅਨਘੜ ਸਿਪਾਹੀਆਂ ਦੀ ਜੱਥੇਬੰਦੀ ਦਾ ਖਿਆਲ ਕਰਨਾ ਕਿ ਅਫਗਾਨਿਸਤਾਨ ਦੀ ਝੱਟ ਗੁਪਤ ਖਬਰ ਪੁੱਜ ਗਈ ਕਿ ਗੁਰਮਤਾ ਹੈ ਅਤੇ ਸਿੰਘ ਜੀ ਦੀ ਲੋੜ ਹੈ ਅਤੇ ਸਿੰਘ ਜੀ ਜਲਦੀ ਤੋਂ ਜਲਦੀ ਅੱਪੜ ਜਾਣ। ਸਿੰਘ ਜੀ ਨੇ ਸਤਵੰਤ ਨੂੰ ਅੱਡ ਲਿਜਾ ਕੇ ਰਸਤੇ ਦਾ ਸਾਰਾ ਹਾਲ ਪੁੱਛਿਆ, ਜੋ ਉਸਨੇ ਕਹਿ ਸੁਣਾਇਆ। ਹੁਣ ਸਤਵੰਤ ਕੌਰ ਤੋਂ ਸਿੰਘ ਜੀ ਨੂੰ ਪਤਾ ਲੱਗਾ ਕਿ ਇਹ ਨੌਜਵਾਨ ਸਹਿਜਧਾਰੀ ਲੱਗਦਾ ਸ਼ਤਰੂਜੀਤ ਸਿੰਘ ਦਾ ਬੇਟਾ ਹੈ, ਅਰੇ ਮੁਸ਼ਕਲਾਂ ਅਤੇ ਅਸੰਭਵ ਹੋਣੀਆਂ ਵਿੱਚੋਂ ਬਚ ਨਿੱਤਰ ਕੇ ਫਿਰ ਆਪਣੇ ਘਰ ਆਇਆ ਹੈ ਅਤੇ ਸਿੱਖੀ ਖੂਨ ਦੀ ਪਵਿੱਤਰਤਾ ਦਾ ਇੱਕ ਨਮੂਨਾ ਬਣ ਕੇ ਆਇਆ ਹੈ। 16-17 ਵਰ੍ਹੇ ਗੈਰ ਮਤ ਗੈਰ ਸਿੱਖਿਆ ਵਿੱਚ ਪਲ ਕੇ ਵੀ ਇਸ ਨੂੰ ਆਪਣੇ ਅਸਲੇ ਦੀ ਸੁੱਧ ਪਾਉਂਦਿਆਂ ਸਾਰ ਆਪਣੇ ਅਸਲੇ ਵੱਲ ਪਲਟਦਿਆਂ ਇੱਕ ਛਿਨ ਦੇਰ ਨਹੀਂ ਲੱਗੀ। ਇਹ ਸੋਚ ਕੇ ਉਹ ਅਡੋਲ ਨਾਮ ਰੱਤਾ ਹਿਰਦਾ ਦਰਵ ਗਿਆ, ਅੱਖਾਂ ਵਿੱਚ ਅਥਰੂ ਭਰ ਆਏ, ਨੈਣ ਉੱਚੇ ਹੋ ਗਏ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਅੰਦਰ ਲਲ ਲੱਗ ਗਈ। ਅਰ ਕੋਈ ਅੱਧੀ ਘੜੀ ਅਗੰਮ ਵਿੱਚ ਗੁੰਮ ਰਹਿ ਕੇ ਨੈਣ ਖੁੱਲ੍ਹੇ, ਜੀਵ ਨੇ ਫਿਰ ਕਿਹਾ, ਧੰਨ ਗੁਰੂ ਨਾਨਕ, ਕਲਗੀਆਂ ਵਾਲਾ ਦਾਤਾ, ਤੂੰ ਧੰਨ, ਤੂੰ ਧੰਨ, ਤੂੰ ਧੰਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ, ਤੂੰ ਧੰਨ, ਤੂੰ ਧੰਨ, ਤੂੰ ਧੰਨ। ਫਿਰ ਸਤਵੰਤ ਨੇ ਆਗਾ ਖਾਂ ਨੂੰ ਇਹਨਾਂ ਦੇ ਪੇਸ਼ ਕੀਤਾ ਅਤੇ ਉਸਨੂੰ ਦੱਸਿਆ ਕਿ ਇਹ ਗੁਰਮੁਖ ਜੀ ਹਨ, ਦਾਤਾ ਜੀ ਹਨ, ਪੰਥ ਵਿੱਚ ਉੱਚੇ ਮੰਨੇ ਆਤਮ ਰਸੀਏ ਰਤਨ ਹਨ। ਇਹ ਜਦ ਭਾਰੀ ਔਕੜ ਪਵੇ ਤਾਂ ਆਪਣੀ ਮੌਜ ਅਨੁਸਾਰ ਆਪਾ ਵਾਰ ਕੇ ਦੁਸ਼ਤਰ ਕੰਮਾਂ ਵਿੱਚ ਆ ਨਿੱਤਰਦੇ ਹਨ ਅਰ ਕਾਮਯਾਬ ਹੁੰਦੇ ਹਨ। ਕਈ ਬੋਲੀਆਂ ਦੇ ਵਿਦਵਾਨ ਹਨ, ਰਹਿੰਦੇ ਬਿਹੰਗਮ ਬਿਰਤੀ ਵਿੱਚ ਹਨ, ਅਕਸਰ ਜਦ ਕਿਸੇ ਮੁਹਿੰਮ 'ਤੇ ਜਾਣ ਤਾਂ ਕੇਸ ਖੁੱਲ੍ਹੇ ਛੱਡ ਕੇ ਵਿਚਰਦੇ ਹਨ। ਜਦੋਂ ਦੂਰ ਥਾਈਂ ਮੁਸਲਮਾਨ ਧਰਤੀਆਂ ਵਿੱਚ ਕੰਮ ਕਰਦੇ ਫਿਰਦੇ ਹਨ ਅਤੇ ਲੋਕ ਇਹਨਾਂ ਦੇ ਖੁੱਲ੍ਹੇ ਲਟਕਦੇ ਘੁੰਘਰਾਲੇ ਕੇਸਾਂ ਨੂੰ, ਇਹਨਾਂ ਦੇ ਚੰਦਨ ਚਿਹਰੇ ਦੇ ਉਦਾਲ ਲਪੇਟਾਂ ਮਾਰਦੇ ਤੱਕਦੇ ਹਨ ਤਾਂ ਇਹਨਾਂ ਨੂੰ ਬਾਉਰੀਆਂ ਵਾਲਾ ਬਾਬਾ ਜੀ ਕਹਿੰਦੇ ਹਨ। ਸਿੱਖਾਂ ਵਿੱਚ ਤਾਂ ਥਾਂ ਉੱਚੀ ਤੇ ਹਨ, ਪਰ ਬਲੋਚਿਸਤਾਨ, ਗਜਨੀ, ਕੰਧਾਰ, ਕਾਬਲ, ਜਲਾਲਾਬਾਦ, ਖੈਬਰ ਅਤੇ ਤਿਰਾਹ ਜਗ੍ਹਾ ਜਗ੍ਹਾ ਇਹਨਾਂ ਨੂੰ ਪੀਰ ਕਰਕੇ ਮੰਨਣ ਵਾਲੇ ਅਨੇਕਾਂ ਹੀ ਮੁਸਲਮਾਨ ਹਨ। ਸੁੱਖ ਹੋਵੇ ਤਾਂ ਇਹ ਆਪਣੇ ਇਕਾਂਤ ਵਾਸੀ ਬੰਦਗੀ ਦੇ ਰਸ ਵਿੱਚ ਮਗਨ ਰਹਿੰਦੇ ਹਨ। ਜਦੋਂ ਮੌਜ ਆ ਜਾਵੇ ਤਾਂ ਇਸ ਰੂਪ ਵਿੱਚ ਫਿਰ ਟੁਰ ਕੇ ਕਾਰਜ ਸਿਰੇ ਚਾੜ ਲੈਂਦੇ ਹਨ। ਸ਼ਤਰੂਜੀਤ ਸਿੰਘ ਜੀ ਦੇ ਪਰਿਵਾਰ ਦੀ ਭਾਲ ਵਿੱਚ ਬੜਾ ਯਤਨ ਕੀਤਾ ਸਾਨੇ, ਪਰ ਥੋਂ ਨਹੀਂ ਸਾਨੇ ਲੱਗਾ। ਤਾਂ ਵੀ ਇਹ ਕਿਹਾ ਕਰਦੇ ਸਨ ਕਿ ਸ਼ਤਰੂਜੀਤ ਸਿੰਘ ਦੇ ਪਰਿਵਾਰ ਦਾ ਕੋਈ ਬੰਦਾ ਅਜੇ ਜਿਉਂਦਾ ਅਫਗਾਨਿਸਤਾਨ ਵਿੱਚ ਹੈ। ਹੁਣ ਦੇਖੋ ਇਹਨਾਂ ਦੀ ਲਾਈ ਬੂਟੀ ਸਤਵੰਤ ਕੌਰ ਇਸ ਪੰਥਕ ਚੰਦ ਦੀ ਚੰਨ ਟੁਕੜੀ ਨੂੰ ਨਾਲ ਲੈ ਆਈ ਹੈ। ਆਪ ਹੁਣ ਚੌਹਾਂ ਨੂੰ ਨਾਲ ਲੈ ਕੇ ਗੁਰਮਤੇ ਦੇ ਦੀਵਾਨ ਵੱਲ ਆਏ। ਰਸਤੇ ਵਿੱਚ ਰੋਕ ਸੀ ਅਤੇ ਗੁੱਪ ਬੋਲਾ ਜਾਣ ਅਤੇ ਦੱਸੇ ਬਿਨਾਂ ਅੰਦਰ ਜਾਣਾ ਕਠਿਨ ਸੀ, ਜੋ ਗੁਰਮੁਖ ਜੀ ਨੇ ਚੌਹਾਂ ਨੂੰ ਦੱਸ ਦਿੱਤਾ ਸੀ ਕਿ ਅੱਜ ਦਾ ਬੋਲਾ ਰਜਤਪਣ ਹੈ। ਪਹਿਰੇਦਾਰਾਂ ਨੂੰ ਜੋ ਤ੍ਰੈ ਟਿਕਾਣਿਆਂ 'ਤੇ ਹੋਣਗੇ ਕੰਨ ਵਿੱਚ ਰਜਤਪਣ ਕਹਿ ਦੇਣਾ ਅਤੇ ਮੇਰੇ ਮਗਰ ਤੁਰੀ ਆਉਣਾ। ਸੋ ਇਸੇ ਤਰ੍ਹਾਂ ਹੋਇਆ। ਪਹਿਰੇਦਾਰ ਚੌਹਾਂ ਨੂੰ ਦੇਖ ਕੇ ਡਾਢੀ ਤ੍ਰਿਖੀ ਨਿਗਾਹ ਪਾਉਂਦੇ ਸਨ ਅਰ ਕੁਛ ਸ਼ੱਕ ਕਰਦੇ ਜਾਪਦੇ ਸਨ, ਪਰ ਗੁੱਪ ਬੋਲਾ ਸੁਣ ਕੇ ਠਠੰਬਰ ਜਾਂਦੇ ਸੀ ਅਤੇ ਫਿਰ ਗੁਰਮੁਖ ਜੀ ਦਾ ਇਸ਼ਾਰਾ ਤੱਕ ਕੇ ਨਿਰਸੰਸੇ ਲੰਘ ਜਾਣ ਦਿੰਦੇ ਸਨ। ਜਦੋਂ ਅੰਦਰ ਦੀਵਾਨ ਵਿੱਚ ਗਏ ਤਾਂ ਗਿਆਨੀ ਕਰਭਾਰਾ ਸਿੰਘ ਜੀ ਸ਼ਬਦ ਦੀ ਕਥਾ ਸਮਾਪਤ ਕਰ ਚੁੱਕੇ ਸੀ। ਹੁਣ ਸਮਾਪਤੀ ਦਾ ਅਰਦਾਸਾ ਹੀ ਬਾਕੀ ਸੀ ਕਿ ਗੁਰਮੁਖ ਜੀ ਨੇ ਅਰਦਾਸਾ ਕਰਨ ਤੋਂ ਪਹਿਲਾਂ ਚਬੂਤਰੇ 'ਤੇ ਖੜੋ ਕੇ ਗੱਜ ਕੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਅਤੇ ਫਿਰ ਪੰਥ ਨੂੰ ਵਧਾਈਆਂ ਦਿੱਤੀਆਂ। ਖਾਲਸਾ ਜੀ, ਅੱਜ ਉਹ ਵਧਾਈ ਹੈ ਕਿ ਜਿਸ ਪਰ ਸਾਰੇ ਪੰਥ ਦਾ ਖੂਨ ਸੱਚੇ ਪ੍ਰੇਮੀ 'ਤੇ ਖੁਸ਼ੀ ਦਾ ਉਛਾਲਾ ਖਾਏਗਾ। ਅਤੇ ਉਹ ਮੰਗਲਾਂ ਵਾਲੀ ਗੱਲ ਇਹ ਹੈ ਕਿ ਪਿਆਰੇ ਸ਼ਤਰੂਜੀਤ ਸਿੰਘ ਦਾ ਬੇਟਾ ਲੱਭ ਪਿਆ ਹੈ ਅਤੇ ਅੱਜ ਪੰਥ ਦੇ ਚਰਨਾਂ ਵਿੱਚ ਆ ਗਿਆ ਹੈ ਅਤੇ ਨਾਲ ਵੀਰਤਾ ਦੀ ਦੇਵੀ ਸਤਵੰਤ ਕੌਰ ਕੈਦਾਂ ਅਤੇ ਬੰਧਨ ਕੱਟ ਕਟਾ ਕੇ ਸਿੱਖੀ ਸ਼ਰਮ ਧਰਮ ਕੇਸ ਅਤੇ ਬੰਦਗੀ ਸਲਾਮਤ ਲੈ ਕੇ ਆ ਗਈ ਹੈ। ਇਹ ਖਬਰ ਇਸ ਤਰ੍ਹਾਂ ਦੀ ਉਛਾਲੇ ਵਾਲੀ ਪਈ ਕਿ ਮਾਨੋ ਪਿਆਰਾਂ ਦੀ ਬਿਜਲੀ ਵਿਛੋੜੇ ਦੇ ਖਲਵਾੜਿਆਂ 'ਤੇ ਪੈ ਕੇ ਉਸ ਨੂੰ ਪਵਿੱਤਰ ਉਲਾਂਭੇ ਦਾ ਨੂਰ ਲਾ ਲੱਗੀ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਉਸ ਗੁਪਤ ਮੰਡਲ ਦਾ ਆਕਾਸ਼ ਗੂੰਜ ਉੱਠਿਆ। ਜਦ ਚੁੱਪ ਹੋਈ ਤਾਂ ਗੁਰਮੁਖ ਜੀ ਨੇ ਸਤਵੰਤ ਕੌਰ ਨੂੰ ਆਖਿਆ ਕਿ ਆਪਣਾ ਹਾਲ ਸੁਣਾਵੇ। ਸਤਵੰਤ ਕੌਰ ਨੇ ਆਪਣੇ ਦੁੱਖੜੇ ਆਪਣੀ ਸਿੱਖੀ ਸੂਰਤ ਨਾਲ ਦੁੱਖੜਿਆਂ ਦੇ ਮੁਕਾਬਲੇ ਅਤੇ ਸਾਈਂ ਦੀਆਂ ਮਿਹਰਾਂ ਅਤੇ ਫਿਰ ਗੁਰਮੁਖ ਜੀ ਦਾ ਪਿਆਰ ਛੂ ਅਤੇ ਨਾਮਦਾਨ ਨਾਲ ਜੀ ਉੱਠਣ ਦੀ ਮਗਰਲੀ ਸਿਰ ਪੀਤੀ ਅਤੇ ਆਗਾ ਖਾਂ ਦੇ ਮਿਲਣ ਦੀ ਗੱਲਬਾਤ ਕਹਿ ਸੁਣਾਈ। ਅੱਜ ਦਾ ਸਮਾਗਮ ਪੰਥ ਦੇ ਜਥੇਦਾਰਾਂ, ਚੋਣਵੇਂ ਮਹਾਂਪੁਰਖਾਂ, ਵਿਦਵਾਨਾਂ, ਸੂਰਮਿਆਂ ਅਤੇ ਯੋਧਿਆਂ ਦਾ ਸੀ। ਚੋਣਵਿਆਂ ਦਾ ਦੀਵਾਨ ਹੀ ਗੁਰਮੱਤਾ ਕਹੀਦਾ ਸੀ। ਹਾਂਜੀ, ਉਹਨਾਂ ਸਾਰੇ ਬਹਾਦਰਾਂ ਅਤੇ ਸ੍ਰੇਸ਼ਠ ਸੱਜਣਾਂ ਦੇ ਦਿਲ ਸਤਵੰਤ ਦੇ ਦੁੱਖਾਂ ਔਰ ਉਸ ਦੀਆਂ ਬਹਾਦਰੀਆਂ ਨਾਲ ਭਰ ਆਏ। ਆਪਣੀ ਕੌਮ ਅਤੇ ਸਿੱਖੀ ਵਿਸ਼ਵਾਸ ਦੀਆਂ ਉੱਚੀਆਂ ਤਸੀਰਾਂ ਉੱਤੇ ਫਖਰ ਆ ਕੇ ਨੈਣ ਭਰ ਭਰ ਲਿਆਏ। ਇਸ ਵੇਲੇ ਇੱਕ ਫਖਰਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਜੋਸ਼ ਦਾ ਇੱਕ ਅਚਲ ਵਲਵਲਾ ਉਤਸ਼ਾਹ ਬਣ ਕੇ ਉਮੜਦਾ ਸੀ। ਨੈਣ ਭਰਦੇ, ਡੁੱਲਦੇ ਅਤੇ ਚਮਕ ਚਮਕ ਉੱਠਦੇ ਸੀ ਉਦਾਸੀਆਂ ਨਾਲ ਨਹੀਂ ਪਰ ਸ਼ੁਕਰਾਂ, ਫਖਰਾਂ ਅਤੇ ਉਮਾਹਾਂ ਨਾਲ ਕਿ ਅਸੀਂ ਕਿਸ ਅਕਲਾਂ ਅਤੇ ਸ਼ਕਤੀਆਂ ਦੇ ਮਾਲਕ ਅਤੇ ਧਨੀ ਸਾਹਿਬ ਦੇ ਰਚੇ ਹੋਏ ਖਾਲਸਾ ਹਾਂ। ਸਾਡੇ ਨਾ ਕੇਵਲ ਖਿਆਲ ਪਰ ਸਾਡੇ ਖੂਨ ਵਿੱਚ ਉਸਨੇ ਕਿਹੜੀ ਜਾਨ ਪਾਈ ਹੈ ਕਿ ਸਾਡੀਆਂ ਕੰਨਿਆਂ ਵੀ ਕਠਿਨ ਤੋਂ ਕਠਿਨ ਮੁਸ਼ਕਲਾਂ ਵਿੱਚ ਜਾ ਕੇ ਇੱਕ ਅੱਗ ਦੇ ਮਗਦੇ ਕੋਲੇ ਵਾਂਗ ਜੋ ਸਿਆਲੇ ਦੀ ਕੱਕਰੀ ਰਾਤ ਵਿੱਚ ਆਪਣੇ ਨਿੱਕੇ ਤੋਂ ਨਿੱਕਾ ਵਜੂਦ ਹੁੰਦੇ ਤੱਕ ਮਗਦਾ, ਭੱਖਦਾ ਅਤੇ ਸੇਕ ਦਿੰਦਾ ਹੈ। ਹਾਰਦੀਆਂ ਨਹੀਂ, ਨਾ ਮੁਸ਼ਕਲਾਂ, ਨਾ ਡਰ, ਨਾ ਨਿਰਾਸ਼ਤਾ ਦੇ ਹਨੇਰੇ, ਨਾ ਲੋਭ ਦੇ ਭੁਲੇਵੇ, ਨਾ ਲਾਲਚ, ਨਾ ਫੁਸਲਾਹਟ ਕੋਈ ਸਾਡੇ ਬੱਚੇ ਬੱਚੀਆਂ ਨੂੰ ਵੀ ਆਪਣੇ ਟਿਕਾਣੇ ਤੋਂ ਹਿਲਾ ਨਹੀਂ ਸਕਦਾ। ਅਸੀਂ ਉਹਨਾਂ ਵਿੱਚੋਂ ਹੀ ਨਿਕਲੇ ਹਾਂ ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬਸ ਮੌਤਾਂ ਦੇ ਕਾਰਨ ਇੱਕ ਪਹਾੜ ਦਾ ਨਾਮ ਹੀ ਹਿੰਦੂ ਕੁਸ਼ ਰੱਖ ਦਿੱਤਾ ਗਿਆ ਹੈ। ਜਿੱਥੋਂ ਲੰਘਦੇ ਹਿੰਦੂ ਕੈਦੀ ਸਰ ਦੀ ਨਾ ਚੱਲ ਸਕਣ ਕਰਕੇ ਮਰ ਜਾਂਦੇ ਹਨ ਅਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਓਏ ਸਾਹਿਬਾ, ਸੋਹਣੇ ਕੰਡਲਿਆਲੇ ਕੇਸਾਂ ਵਾਲੇ ਕਲਗੀਧਰਾ, ਧੰਨ ਤੇਰੀ ਜਿੰਦ ਅਤੇ ਜਿੰਦ ਪਾਉਣ ਦੀ ਰੱਬੀ ਤਾਕਤ। ਇਹਨਾਂ ਮਰ ਮਿਟਿਆਂ ਹਿੰਦੀਆਂ ਵਿੱਚ ਤੂੰ ਕਿਹੜੀ ਅਮਰ ਅਚੁੱਕ ਸਦਾ ਬਲ ਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ ਤੇਰੇ ਆਪਣੇ ਬੱਚਿਆਂ ਵਾਲੀ ਵੀਰਤਾ ਦਿਖਾਲਦੇ ਹਨ। ਹਾਂ ਸੋਹਣੇ ਕੇਸਾਂ ਵਾਲਿਆ, ਤੂੰ ਹੀ ਆਪਣੇ ਜਾਏ ਸਾਡੇ ਪਾਪਾਂ ਦੀ ਜਗਵੇਦੀ 'ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ ਜੋ ਖਾਲਸਾ ਕਹੀਦੇ ਹਨ। ਇਹ ਮੇਰੇ ਖਾਲਸਾ ਜੀ ਇੱਕ ਪੁੱਤਰ ਸੋਮਾ ਹੈ, ਇਹ ਮੇਰਾ ਪੁੱਤਰ ਅਮਰ ਪੁੱਤਰ ਹੈ, ਸਦਾ ਜੀਏਗਾ, ਖਾਲਸਾ ਅਮਰ ਹੈ। ਹਾਂ ਤੂੰ ਸਾਨੂੰ ਪੁੱਤਰ ਬਣਾਇਆ ਸੀ ਅਤੇ ਅਮਰ ਪੁੱਤਰ ਬਣਾਇਆ ਸੀ, ਫਿਰ ਤੇਰੇ ਇਹ ਅਮਰ ਬੱਚੇ ਕਿੱਥੋਂ ਨਾ ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿਲ ਅਚੁੱਕ ਅਬੁੱਝ ਅੱਗ ਦਾ ਉਲਾਂਭਾ ਹੋਣ। ਇਸ ਤਰ੍ਹਾਂ ਭਾਵ ਸਨ ਜੋ ਮਹਾਂਬਲੀ ਸੂਰਿਆਂ, ਗਿਆਨੀਆਂ, ਤਿਆਗੀਆਂ ਅਤੇ ਕਰਨੀਆਂ ਵਾਲੇ ਮਹਾਂਪੁਰਖਾਂ ਦੇ ਅੰਦਰ ਠਾਠਾਂ ਮਾਰ ਰਹੇ ਸਨ ਕਿ ਜਦੋਂ ਸਤਵੰਤ ਆਪਣੇ ਦੁੱਖੜੇ, ਆਪਣੇ ਹੀਲੇ ਹਿੰਮਤਾਂ, ਆਪਣੇ ਹਾਲ ਹਵਾਲ ਦੱਸ ਰਹੀ ਸੀ, ਜਦੋਂ ਦੱਸ ਚੁੱਕੀ ਤਦ ਧੰਨ ਸਿੱਖੀ ਦੀ ਗੁੰਜਾਰ ਨਾਲ ਆਕਾਸ਼ ਗੂੰਜਿਆ। ਹੁਣ ਆਗਾ ਖਾਂ ਦੇ ਖੜ੍ਹੇ ਕਰਾ ਕੇ ਦਰਸ਼ਨ ਕਰਾਏ ਗਏ। ਉਹ ਪੰਜਾਬੀ ਸਮਝਣ 'ਤੇ ਕੁਛ ਟੂ ਟੂ ਕਰਨ ਲੱਗ ਪਿਆ ਸੀ ਪਰ ਸਾਫ਼ ਨਹੀਂ ਬੋਲ ਸਕਦਾ ਸੀ, ਪਰ ਉਸਨੇ ਇੰਨੇ ਪਦ ਆਖ ਹੀ ਲਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਮੇਰਾ ਸੀਸ ਗੁਰੂ ਖਾਲਸੇ ਦੀ ਭੇਟਾ ਹੋਵੇ। ਇਸ ਇੱਕ ਫਿਕਰੇ ਤੇ ਫਿਰ ਕਲੇਜੇ ਉਛਲੇ ਅਰ ਧਨ ਕਲਗੀਆਂ। ਵਾਲੇ ਦਾ ਨਕਸ਼ਾ ਅੱਖਾਂ ਅੱਗੇ ਜਾਗਦੀ ਜੋਤ ਹੋ ਲਿਸ਼ਕਿਆ। ਹੁਣ ਜਥੇਦਾਰ ਨੇ ਚਾਹਿਆ ਕਿ ਆਗਾ ਖਾਂ ਦੀ ਖਿੰਡਾਵੀ ਆਪਣੀ ਸ਼ਹੀਦ ਹੋਈ ਸਵਾਣੀ ਦਾ ਹਾਲ ਸੁਣਾਵੇ। ਸੋ ਉਸ ਪਿਆਰ ਨਸ਼ਾਵਰ ਬੀਬੀ ਨੇ ਸ਼ਤਰੂਜੀਤ ਸਿੰਘ ਦੀ ਸਿੰਘਣੀ ਆਸ ਕੌਰ ਅਤੇ ਬੱਚੇ ਆਗਾ ਖਾਂ ਦੇ ਕੈਦ ਪੈਣ ਤੋਂ ਲੈ ਕੇ ਸਤਵੰਤ ਜੀ ਦੇ ਮਿਲਣ ਤੱਕ ਦੇ ਸਾਰੇ ਹਾਲਾਤ ਸੁਣਾਏ। ਇਹਨਾਂ ਕਸ਼ਟ ਭਰੇ ਦੁੱਖੜਿਆਂ 'ਤੇ ਕੌਣ ਸੀ ਜੋ ਵੈਰਾਗ ਮੂਰਤ ਨਹੀਂ ਸੀ ਹੋ ਜਾਂਦਾ? ਆਸ ਕੌਰ ਦਾ ਮੌਤ ਦਾ ਜ਼ਹਿਰ ਪਿਆਲੇ ਨੂੰ ਸ਼ਹੀਦੀ ਦਾ ਸ਼ਰਬਤ ਬਣਾ ਕੇ ਪੀ ਜਾਣਾ, ਆਪਣੇ ਬੱਚੇ ਨੂੰ ਪੰਥ ਸੇਵਾ ਲਈ ਜਿਉਂਦੇ ਰੱਖ ਜਾਣਾ, ਆਸ ਕੌਰ ਦਾ ਸਿਦਕ ਕਿ ਮੇਰਾ ਬੱਚਾ ਆਪਣਾ ਜਨਮ ਸੁਣ ਕੇ ਆਪਣੇ ਅਸਲੇ ਵਿੱਚ ਜ਼ਰੂਰ ਜਾਏਗਾ ਦਾ ਪੂਰਾ ਉਤਰਨਾ, ਜਿੰਦਾ ਸਬੂਤ ਸਨ ਸਿੱਖੀ ਜ਼ਿੰਦਗੀ ਦੇ, ਸਿੱਖੀ ਵਿਸ਼ਵਾਸ ਦੇ ਅਤੇ ਸਿੱਖੀ ਸੱਤਿਆ ਦੇ। ਇਹ ਸਾਰੇ ਭਾਵ ਇੱਕ ਉੱਚਾ ਵੈਰਾਗ ਪੈਦਾ ਕਰਦੇ ਸਨ, ਜਿਸ ਵਿੱਚ ਖੂਨ ਸਰਦ ਹੋਣ ਦੀ ਥਾਂ ਲਾਲੀ ਅਤੇ ਉਭਾਰ ਖਾਂਦਾ ਹੀ ਸੀ। ਹਾਂ, ਵੈਰਾਗ ਦਾ ਝਲਕਾ ਵੱਜਦੇ ਸਾਰ ਨਾਸ਼ਮਾਨ ਜਗਤ ਦੇ ਦਿਲ ਫਰੇਬ ਨਕਸ਼ਿਆਂ ਤੋਂ ਜਿੱਤ ਉੱਠ ਕੇ ਸਾਹਿਬ ਜੀ ਦੀ ਪਿਆਰ ਮੂਰਤ ਦਾ ਝਲਕਾ ਲੈ ਲੈਂਦੇ ਸੀ। ਕਲੇਜੇ ਉਸ ਮਾਣ ਵਿੱਚ ਫਖਰ ਵਿੱਚ ਉਛਲ ਪੈਂਦੇ ਕਿ ਸਾਡੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਪਾਰਸ ਛੂ ਸਾਡੇ ਮਨਾਂ ਨੂੰ ਲਾਈ ਹੈ ਕਿ ਇਹ ਵਿਦੇਸ਼ਾਂ ਵਿੱਚ ਪਰਵਸ ਪੈ ਕੇ ਇੱਕ ਪਾਸੇ ਭਿਆਨਕ ਮੌਤ ਅਤੇ ਦੂਜੇ ਪਾਸੇ ਐਸ਼ਵਰਸ਼ ਦੇ ਲਾਲਚਾਂ ਵਿੱਚ ਵੀ ਘਿਰੇ ਜਾ ਕੇ ਆਪਣੀ ਆਣ ਤੋਂ ਨਹੀਂ ਹਿਲਦੇ, ਮਰਨ ਵਿੱਚ ਜੀਵਨ ਸਮਝਦੇ ਹਨ ਔਰ ਗੁਲਾਮੀ ਦੇ ਜੀਵਨ ਨੂੰ ਮੌਤ ਤੋਂ ਬੁਰਾ ਸਮਝਦੇ ਹਨ। ਜਿੱਥੇ ਹਮਸਾਏ ਸਾਕ ਅਤੇ ਨਾਤੇਦਾਰ ਜੋ ਉਸ ਜੋਤੀਦਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਰਸ ਛੂਹ ਤੋਂ ਵਿਰਵੇ ਹਨ, ਉਹਨਾਂ ਹੀ ਧਰਤੀਆਂ ਵਿੱਚ ਉਹਨਾਂ ਹੀ ਹਾਲਤਾਂ ਵਿੱਚ ਜਾ ਕੇ ਦੋ ਦੋ ਚਾਰ ਚਾਰ ਰੁਪਈਏ ਨੂੰ ਪਸ਼ੂਆਂ ਵਾਂਗੂ ਵਿਕਦੇ ਹਨ, ਉੱਥੇ ਸਾਡੇ ਬੱਚੇ ਸਾਡੀਆਂ ਇਸਤਰੀਆਂ ਨੂੰ ਕੋਈ ਲਾਲਚ ਮੋਹ ਨਹੀਂ ਸਕਦਾ, ਕੋਈ ਡਰ ਚੁਕਾ ਨਹੀਂ ਸਕਦਾ। ਨਿਰਭੈ ਮੌਤ ਦੇ ਘਾਟ ਉਤਰਦੇ ਹਨ ਔਰ ਟੁੱਟਦੇ ਸਿਤਾਰੇ ਵਾਂਗੂ ਆਪਣੀ ਮੌਤ ਵਿੱਚ ਵੀ ਨੂਰ ਦਾ ਲਿਸ਼ਕਾਰਾ ਮਾਰਦੇ ਹਨ। ਹਾਂ, ਸਾਡੇ ਬੱਚਿਆਂ ਦੇ ਖਿਡਾਵੇ ਜਿਨ੍ਹਾਂ ਨੂੰ ਸਾਡੇ ਪਿਆਰ ਜੀਵਨ ਦੀ ਛੂਹ ਮਿਲੀ ਹੈ, ਉਹਨਾਂ ਵਿੱਚ ਵੀ ਹੇ ਕਲਗੀਧਰ ਤੇਰੀ ਛੂਹ ਦਰ ਛੂਹ ਐਸਾ ਬਲ ਭਰ ਦਿੰਦੀ ਹੈ ਕਿ ਐਸੀ ਕਠਿਨ ਦਸ਼ਾ ਵਿੱਚ ਉਹ ਝੁੱਕ ਰਹਿੰਦੇ ਹਨ ਔਰ ਪਿਆਰ ਦੀ ਜਗਵੇਂਦੀ ਉੱਤੇ ਆਪਣਾ ਸਭ ਕੁਛ ਵਾਰ ਕੇ ਆਪਣੇ ਪਿਆਰੇ ਦਾ ਕੌਲ ਪਾਲ ਦੱਸਦੇ ਹਨ। ਵਾਹ ਵਾਹ, ਇੱਕ ਢੱਠੇ ਦੇਸ਼, ਇੱਕ ਗੁਲਾਮ ਦੇਸ਼ ਵਿੱਚ ਹੇ ਚਮਕਦੇ ਨੂਰ ਕਲਗੀਧਰ, ਵਾਹ ਵਾਹ ਤੈਨੂੰ, ਵਾਹ ਵਾਹ ਤੈਨੂੰ, ਸਦਾ ਵਾਹ ਵਾਹ ਤੈਨੂੰ, ਜੀਵਨ ਕਣੀ ਭਰ ਕੇ ਮੋਏ ਜਵਾਲ ਦੇਣ ਵਾਲੇ ਜੀਦਾਨ ਦੇ ਦਾਤਿਆ, ਵਾਹ ਵਾਹ ਤੈਨੂੰ। ਆਗਾ ਖਾਂ ਦੀ ਖਿੰਡਾਵੀ ਦੇ ਆਪਾ ਵਾਰ ਪਿਆਰ ਨੇ ਆਖਰ ਸੂਰਮਿਆਂ ਦੇ ਭਰ ਆਉਂਦੇ ਪਰ ਅੱਖਾਂ ਵਿੱਚ ਹੀ ਗੁੰਮ ਹੋ ਜਾਂਦੇ। ਅਥਰੂ ਪਵਿੱਤਰ, ਅਥਰੂ ਪਾਵਨ ਧਰਤੀ ਉੱਤੇ ਡੇਗ ਲਏ ਪਰ ਡੇਗ ਹੀ ਲਏ। ਆਗਾ ਖਾਂ ਲੱਦਾ ਸਿੰਘ ਅਤੇ ਸਾਈਂ ਹੈਰਾਨ ਸਨ ਕਿ ਸਤਵੰਤ ਕੌਰ ਕੰਨਿਆ ਸੀ ਔਰ ਇਸ ਛਿਨ ਤੱਕ ਇਸਨੇ ਸਾਨੂੰ ਵੀ ਆਪਾ ਨਹੀਂ ਜਿਤਾਇਆ। ਕਿਸ ਬਹਾਦਰੀ ਨਾਲ ਇਸਨੇ ਆਪਾ ਲੁਕਾਈ ਰੱਖਿਆ ਹੈ ਔਰ ਕਿੱਕੋਂ ਫਿਰ ਪੂਰੇ ਪਿਆਰ ਅਤੇ ਭਰੋਸੇ ਨਾਲ ਨਿਭੀ ਹੈ? ਪੰਥ ਵਿੱਚ ਉਸਦੀ ਸਿੱਖੀ ਸੂਰਤ ਵੀਰਤਾ ਅਤੇ ਧਰਮ ਉੱਤੇ ਤਾਂ ਅਸ਼ ਹੋ ਹੀ ਰਹੀ ਸੀ ਪਰ ਉਸਦੀ ਦਿਨਾਈ ਅਤੇ ਅਕਲ ਉੱਤੇ ਵੀ ਬਹੁਤ ਹੀ ਸ਼ਾਬਾਸ਼ ਹੋਈ। ਸਿੱਖ ਕੰਨਿਆਂ ਨੂੰ ਜ਼ਾਲਮ ਕੈਦ ਕਰਕੇ ਲੈ ਗਏ ਪਰ ਉਹ ਮੂਰਖ ਨਹੀਂ ਸਨ ਜਾਣਦੇ ਕਿ ਇਹ ਮਗਰਮੱਛ ਦਾ ਬੱਚਾ ਹੈ, ਇਹ ਨਿਹੰਗ ਦਾ ਪੂੰਗੜਾ ਹੈ, ਇਹ ਸਾਡੀ ਖੁਰਾਕ ਨਹੀਂ ਬਣੇਗਾ। ਉਹ ਮੱਛੀਆਂ ਦੇ ਜਾਲ ਵਿੱਚ ਅਡੋਲ ਹੀ ਇਸ ਨੂੰ ਲੈ ਗਏ ਸਨ। ਇਸ ਨਿਹੰਗ ਬੱਚੇ ਨੇ ਨਾ ਕੇਵਲ ਆਪਣਾ ਛੁਟਕਾਰਾ ਪਾਇਆ ਸਗੋਂ ਆਪਣੇ ਦੋ ਹੋਰ ਭੈਣ ਭਰਾ ਕੈਦੋ ਨਾਲ ਵਾਪਸ ਲਿਆਂਦੇ। ਹਾਂ, ਉਸ ਪਾਵਨ ਧਰਤੀ ਵਿੱਚ ਲਿਆਂਦੇ ਕਿ ਜਿੱਥੇ ਖੁੱਲ੍ਹ ਲਈ ਹਾਂ ਦੇਸ਼ ਧਰਮ ਖਿਆਲ ਤ੍ਰਿਆਂ ਖੁੱਲ੍ਹਾਂ ਲਈ ਮਹਾਨ ਯਤਨ ਹੋ ਰਿਹਾ ਹੈ ਸੀ। ਹਾਂਜੀ, ਨਾ ਕੇਵਲ ਸਿੱਖ ਕੈਦੀ ਇਹ ਕੈਦ ਪਈ ਸਿੱਖ ਕੰਨਿਆ ਸੁਤੰਤਰ ਕਰਕੇ ਨਾਲ ਲਿਆਈ ਹੈ ਸਗੋਂ ਇੱਕ ਜਰਵਾਣਿਆਂ ਦੇ ਕਿਲੇ ਵਿੱਚੋਂ ਛੁੱਟ ਕੇ ਆਉਣ ਦੀ, ਉੱਚੇ ਨਮੂਨੇ ਦੀ ਆਪਣੀ ਪਿਆਰ ਸ਼ੋਅ ਦੀ ਇੱਕ ਐਸੀ ਚਿਣਗ ਲਿਆਈ ਹੈ ਕਿ ਜਿਸ ਨੇ ਪੰਥ ਅਤੇ ਦੇਸ਼ ਵਿੱਚ ਲੱਗ ਕੇ ਕੋਈ ਰੰਗ ਦਿਖਾਉਣਾ ਹੈ ਅਤੇ ਕਈ ਉਲਾਂਭੇ ਕੁਰਬਾਨੀਆਂ ਦੇ ਬਾਲਣੇ ਹਨ। ਹਾਂ, ਆਪਣੀ ਕੈਦ ਦੀ ਧਰਤੀ ਵਿੱਚ ਵੀ ਕੋਈ ਪਿਆਰ ਦੀ ਚਿਣਗ ਲਾ ਕੇ ਆਈ ਹੈ ਜਿਸ ਨੇ ਕਿਸੇ ਦਿਨ ਆਪਣਾ ਰੰਗ ਦਿਖਾਉਣਾ ਹੈ। ਇਹ ਸੀ ਜ਼ਿੰਦਗੀ ਜੋ ਉਸ ਕੁੰਗਰਿਆਲੇ ਕੇਸਾਂ ਵਾਲੇ ਸੂਰਮੇ ਦਾਤਾ ਨੇ ਮੁਰਦਾ ਕੌਮਾਂ ਵਿੱਚ ਭਰੀ ਸੀ ਅਤੇ ਜਗਤ ਨੂੰ ਇੱਕ ਕਰਾਮਾਤ ਸਦਾ ਅਟਲ ਕਰਾਮਾਤ ਕਰ ਦਿਖਾਈ ਸੀ। ਹੁਣ ਦੀਵਾਨ ਵਿੱਚ ਅੰਮ੍ਰਿਤ ਸੰਚਾਰ ਹੋ ਗਿਆ ਔਰ ਛਕਾਇਆ ਗਿਆ। ਇਸ ਅੱਤ ਖੁਸ਼ੀ ਦੇ ਨਜ਼ਾਰੇ ਨੂੰ ਪੰਥ ਨੇ ਫੇਰ 'ਤੇ ਪਾਉਣਾ ਪਸੰਦ ਨਹੀਂ ਕੀਤਾ। ਆਗਾ ਖਾਂ ਦਾ ਨਾਮ ਅਲਾਂਬਾ ਸਿੰਘ ਰੱਖਿਆ ਗਿਆ। ਇਸ ਦੀ ਖੰਡਾਵੀ ਨੇ ਜੋ ਆਪਣਾ ਧਰਮ ਪਿਆਰ ਰੱਖਦੀ ਸੀ ਅਤੇ ਆਪਣੇ ਪਾਲੇ ਬੱਚੇ ਦੀ ਸਕੀ ਮਾਂ ਹੋ ਚੁੱਕੀ ਸੀ, ਅੱਜ ਮਾਈ ਤੇਜ ਕੌਰ ਦਾ ਨਾਮ ਪਾਇਆ। ਹਾਂਜੀ, ਯੁੱਗਾਂ ਤੱਕ ਕੌਮ ਵਿੱਚ ਚਾਨਣ ਮੁਨਾਰਾ ਬਣ ਕੇ ਰੌਸ਼ਨੀ ਦੇਣ ਵਾਲਿਆਂ ਦਾ ਨਵਾਂ ਜਨਮ ਹੋ ਗਿਆ। ਇਸ ਵੇਲੇ ਜਦ ਕਿ ਹੁਣ ਅਰਦਾਸਾ ਹੋਣ ਵਾਲਾ ਸੀ, ਇੱਕ ਪਿਆਰੀ ਨੇ ਕਿਹਾ, ਖਾਲਸਾ ਜੀ, ਕੈਸੀਆਂ ਆਦਰਯੋਗ ਕੁਰਬਾਨੀਆਂ ਕਸ਼ਟਾਂ ਅਤੇ ਪਿਆਰਾਂ ਵਿੱਚੋਂ ਸਤਵੰਤ ਅਤੇ ਅਲਾਂਬਾ ਸਿੰਘ ਲੰਘੇ ਹਨ ਅਤੇ ਇਕੱਠੇ ਦੇ ਛੱਪੜੇ ਹਨ ਅਤੇ ਪਰਸਪਰ ਸਤਿਕਾਰ ਅਤੇ ਹਿੱਤ ਨਾਲ ਇੱਕ ਦੂਸਰੇ ਦੇ ਆਦਰ ਕਰਨ ਵਾਲੇ ਹੋ ਚੁੱਕੇ ਹਨ। ਚੰਗਾ ਹੋਵੇ ਕਿ ਦੋਹਾਂ ਦਾ ਵਿਵਾਹ ਕਰਕੇ ਇਹਨਾਂ ਨੂੰ ਅਵਿਛੜ ਕਰ ਦਿੱਤਾ ਜਾਵੇ। ਇਹ ਗੱਲ ਸੁਣ ਕੇ ਸਤਵੰਤ ਕੌਰ ਨੇ ਬੜੀ ਅਦਬ ਵਾਲੀ ਅਤੇ ਅਹਿਲ ਸੁਰ ਵਿੱਚ ਬੇਨਤੀ ਕੀਤੀ, ਮੇਰੇ ਗੁਰੂ ਦੇ ਰੂਪ ਵਾਲੇ ਖਾਲਸਾ ਜੀ, ਮੈਨੂੰ ਜਦ ਅਲਾਂਬਾ ਸਿੰਘ ਜੀ ਆਗਾ ਖਾਂ ਦੇ ਰੂਪ ਵਿੱਚ ਮਿਲੇ ਅਤੇ ਆਪੋ ਵਿੱਚ ਪਰਸਪਰ ਸਹਾਇਤਾ ਦੇ ਅਹਿਦ ਹੋਏ, ਤਦ ਤੋਂ ਔਰ ਫਿਰ ਜਦੋਂ ਉਹਨਾਂ ਦੇ ਅਤੇ ਮੇਰੇ ਖੂਨ ਦੇ ਇੱਕੋ ਕੌਮ ਦੇ ਹੋਣ ਦੇ ਹਾਲਾਤ ਆਪੋ ਵਿੱਚ ਖੁੱਲ੍ਹੇ, ਮੇਰੀ ਨਜ਼ਰੋਂ ਉਹ ਮੇਰੇ ਮਾਂ ਪਿਓ ਜਾਏ ਵੀਰ ਹੋ ਕੇ ਲੰਘੇ, ਆਪ ਦੇ ਚਰਨਾਂ ਕਮਲਾਂ ਵਿੱਚ ਅੱਪੜਦਿਆਂ ਤੱਕ ਮੇਰੇ ਅੰਦਰਲੇ ਨਾਜ਼ੁਕ ਭਾਵਾਂ ਦੇ ਪੰਗੂੜੇ ਵਿੱਚ ਉਹ ਵੀਰ ਹੋ ਕੇ ਝੂਮਦੇ ਰਹੇ ਹਨ। ਮੇਰੀ ਆਤਮਾ ਵਿੱਚ ਉਹਨਾਂ ਲਈ ਭੈਣਾਂ ਵਾਲਾ ਪਿਆਰ ਪੱਲਰ ਚੁੱਕਾ ਹੈ। ਮੈਨੂੰ ਉਹ ਇਸ ਉੱਚੇ ਦਰੋਂ ਅਤੇ ਆਪਣੇ ਚਰਨਾਂ ਦੇ ਸੁਗੰਧਿਤ ਕੇਸਰ ਵਿੱਚੋਂ ਇੱਕ ਉਸ ਸੁਗੰਧੀ ਦਾ ਦਾਨ ਦਿਓ ਕਿ ਮੇਰੀ ਉਹ ਪਵਿੱਤਰ ਆਤਮ ਲਹਿਰ ਜਿਸ ਵਿੱਚ ਉਹ ਭਰਾ ਅਤੇ ਵੀਰ ਸਕੇ ਵੀਰ ਹੋ ਕੇ ਲਿਸ਼ਕੇ ਹਨ, ਅੰਤ ਪ੍ਰਿਅੰਤ ਨਿਭ ਜਾਵੇ। ਉਹ ਵੀਰ ਹੋਣ ਮਿੱਠੇ ਮਿੱਠੇ, ਮੈਂ ਭੈਣ ਹੋਵਾਂ ਅਸੀਸਾਂ ਦੇਣ ਵਾਲੀ। ਦੂਜੀ ਬਿਨੈ ਹੈ ਕਿ ਮੈਨੂੰ ਹੁਣ ਗ੍ਰਹਿਸਥ ਵਿੱਚ ਨਾ ਪਾਓ। ਗ੍ਰਹਿਸਥ ਸੋਹਣਾ ਹੈ, ਸਤਿਗੁਰ ਦਾ ਪਵਿੱਤਰ ਕੀਤਾ ਆਸ਼ਰਮ ਹੈ, ਪਰ ਹੇ ਵੀਰੋ, ਮੇਰਾ ਆਤਮਾ ਪੰਥ ਸੇਵਾ ਅਤੇ ਪਿਆਰ ਵਿੱਚ ਬਹੁਤ ਵੱਧ ਚੁੱਕਾ ਹੈ। ਇਸ ਖੂਨ ਵਿੱਚ ਕੋਈ ਵਧਵਾਂ ਵਲਵਲਾ ਪੈ ਚੁੱਕਾ ਹੈ, ਪੰਥ ਦੀਆਂ ਮੁਸ਼ਕਲਾਂ ਵਿੱਚ ਕਸ਼ਟ ਪਾਉਣਾ ਅਤੇ ਆਪਾਂ ਨਸ਼ਾਵਰ ਕਰਕੇ, ਜੇ ਹੁਕਮ ਹੋਵੇ ਤਾਂ ਸ਼ਹੀਦੀ ਪਾਉਣ ਦਾ ਵਲਵਲਾ ਵੱਧ ਚੁੱਕਾ ਹੈ। ਮੈਨੂੰ ਪੰਥ ਦਾ ਲਾਂਗਰੀ ਬਣਾਓ, ਮੈਨੂੰ ਪੰਥ ਦੇ ਜ਼ਖਮ ਬੰਨਣ ਵਾਲਾ ਵੈਦ ਬਣਾਓ, ਮੈਨੂੰ ਭੈਣਾਂ ਭਰਾਵਾਂ ਦੀ ਖਿਡਾਵੀ ਬਣਾਓ, ਪਰ ਮੈਨੂੰ ਹੁਣ ਗ੍ਰਸਤ ਨਾ ਦਿਓ। ਇਹ ਭੁੱਲ ਹੈ, ਅਵੱਗਿਆ ਹੈ, ਪਰ ਮੈਂ ਕਰ ਚੁੱਕੀ ਹਾਂ, ਅਤੇ ਸਾਡਾ ਬਿਰਧ ਹੈ ਕਿ ਅੰਦਰਲੇ ਦੇ ਧਰਮ ਵੀ ਸਿਰੇ ਚੜ੍ਹਾ ਦਿਓ, ਚਾਹੇ ਉਹ ਔਖੇ ਵੀ ਹੋਣ। ਅਸੀਸ ਦਿਓ ਕਿ ਮੈਂ ਜੀਵਨ ਨੂੰ ਕਲਗੀਧਰ ਦੇ ਪਿਆਰ ਵਿੱਚ ਵਾਹਿਗੁਰੂ ਦੀ ਯਾਦ ਵਿੱਚ ਉੱਚਾ ਰੱਖ ਕੇ ਪੰਥ ਸੇਵਾ ਵਿੱਚ ਸਫਲ ਕਰ ਲਵਾਂ। ਮੈਂ ਹੁਕਮ ਨਾਬਰ ਨਹੀਂ, ਸੰਨਿਆਸੀ ਬਣਨਾ ਚੰਗਾ ਵੀ ਨਹੀਂ ਜਾਣਦੀ, ਪਰ ਮੇਰੇ ਚਾਉ ਨੂੰ ਉਛਲਣ ਦਿਓ, ਇਸ ਬੂੰਦ ਨੂੰ ਸਾਗਰ ਬਣ ਜਾਣ ਦਿਓ। ਵਾਰ ਦਿਓ ਕਿ ਇਹ ਇੱਕ ਨਿਕਾਰਾ ਨਿਮਾਣਾ ਜੀਵਨ ਉਸ ਜੀਦਾਨ ਦਾਤੇ ਕਲਗੀਧਰ ਦੇ ਆਦਰਸ਼ ਖਾਲਸਾ ਤੋਂ ਸਦਕੇ ਹੋਵੇ। ਸੋਚ ਲਓ ਕਿ ਜੇ ਇੱਕ ਕੰਨਿਆ ਨੇ ਸੇਵਾ ਸਿਰ ਚਾ ਲਈ ਹੈ ਅਤੇ ਬਾਲ ਬੱਚੇ ਦੀ ਮੋਹ ਮਮਤਾ ਵਿੱਚ ਨਹੀਂ ਗਈ ਤਾਂ ਐਡੇ ਵੱਡੇ ਪੰਥ ਦਾ ਕੁਛ ਘੱਟ ਨਹੀਂ ਚੱਲਿਆ। ਸੋ ਮੇਰੇ ਵੱਡਿਓ, ਦਾਨ ਦਿਓ, ਦਾਤਾ ਜੀ ਤੋਂ ਲੈ ਦਿਓ, ਮੇਰੀ ਖਾਲਸਾ ਜੀ ਦੇ ਚਰਨਾਂ ਨਾਲ ਰਹਿ ਬਣਾਵੇ, ਮੇਰੀ ਖਾਲਸਾ ਜੀ ਦੇ ਚਰਨਾਂ ਨਾਲ ਨਿਭ ਜਾਵੇ। ਕੌਣ ਸੀ ਜੋ ਇਸ ਵੇਲੇ ਸਿੱਖੀ ਪਵਿੱਤਰਤਾ, ਪਾਵਨ ਪਵਿੱਤਰਤਾ, ਪਨਿਤ ਪਵਿੱਤਰਤਾ 'ਤੇ ਉਛਲ ਨਾ ਪਿਆ ਹੋਵੇ? ਹਾਂਜੀ, ਇਸ ਸਮੇਂ ਸਿੱਖਾਂ ਵਿੱਚ ਇਹ ਪਵਿੱਤਰਤਾ ਠਾਠਾਂ ਮਾਰਦੀ ਸੀ। ਨਾਮ ਅਭਿਆਸ ਦਾ ਇਹ ਪ੍ਰਤਾਪ ਹੈ, ਇਹ ਮੁਬਾਲਗਾ ਅਤੇ ਬਨਾਵਟ ਨਹੀਂ, ਵੈਰੀਆਂ ਨੇ ਸਾਖ ਭਰੀ ਹੈ। ਬਲੋਚੀ ਖਾਨ ਦੇ ਦਰਬਾਰੀ ਲੇਖਕ ਨੇ ਲਿਖਿਆ ਹੈ ਕਿ ਸਿੱਖਾਂ ਵਿੱਚ ਵਿਕਾਰ ਦ੍ਰਿਸ਼ਟੀ ਦਾ ਅਭਾਵ ਹੈ, ਇਹ ਆਚਰਣ ਦੇ ਪੂਰਨ ਪਵਿੱਤਰ ਲੋਕ ਹਨ। ਹੁਣ ਆਗਾ ਖਾਂ ਨੇ ਗੁਰਮੁਖ ਜੀ ਪਾਸ ਫਾਰਸੀ ਬੋਲੀ ਵਿੱਚ ਆਪਣਾ ਭਾਵ ਆਖਿਆ ਕਿ ਸਤਵੰਤ ਕੌਰ ਨੂੰ ਜਦ ਮੈਂ ਮਿਲਿਆ, ਅਸੀਂ ਭਰਾ ਬਣੇ ਸਾਂ। ਇਸ ਪਵਿੱਤਰਤਾ ਦੇ ਅਗਨ ਕੁੰਡ ਨਾਲ ਮੇਰਾ ਭਰਾ ਭੈਣ ਦਾ ਭਾਵ ਗੱਠ ਚੁੱਕਾ ਹੈ, ਜਦੋਂ ਕਿ ਮੈਨੂੰ ਪੱਕਾ ਪਤਾ ਨਹੀਂ ਸੀ ਕਿ ਇਹ ਭੈਣ ਹੈ। ਹੁਣ ਮੈਨੂੰ ਅੱਜ ਪਤਾ ਲੱਗਾ ਹੈ ਕਿ ਇਹ ਭਰਾ ਨਹੀਂ ਸੀ। ਸੋ ਮੈਂ ਹੁਣ ਜਾਤਾ ਹੈ, ਪਛਾਤਾ ਹੈ, ਸਹੀ ਕਰ ਪਛਾਤਾ ਹੈ ਕਿ ਭੈਣ ਹੈ, ਇਹ ਸਖੀ ਭੈਣ ਹੈ। ਇਹਦਾ ਅਤੇ ਮੇਰਾ ਪਿਆਰ ਜੋ ਹਮਸ਼ੀਰੀ ਭਾਵ ਵਾਤਸਲ ਰਸ ਵਿੱਚ ਸ਼ੁਰੂ ਹੋ ਕੇ ਪੱਕ ਚੁੱਕਾ ਹੈ, ਉਹ ਹਮਸ਼ੀਰੀ ਪਿਆਰ ਹੀ ਰਹੇਗਾ। ਮੇਰਾ ਕਲੇਜਾ ਮੈਨੂੰ ਉਸ ਸਿੱਖ ਵੀਰ ਦੀ ਨੇਕੀ ਨਾਲ ਆਖੀ ਗਈ ਗੱਲ ਸੁਣ ਕੇ ਪਾਪੀ ਆਖਦਾ ਹੈ, ਕਾਸ਼ ਮੇਰੇ ਕੰਨ ਇਹ ਗੱਲ ਕਦੇ ਨਾ ਸੁਣਦੇ। ਮੈਨੂੰ ਆਪ ਪੰਥ ਪਾਸੋਂ ਵਰ ਲੈ ਦਿਓ ਕਿ ਇਹ ਭੈਣ ਹੋਵੇ, ਮੈਂ ਭਰਾ ਹੋਵਾਂ, ਜਿਸ ਪਵਿੱਤਰਤਾ ਦੇ ਭਾਵ ਵਿੱਚ, ਜਿਸ ਵਾਤਸਲ ਪ੍ਰੇਮ ਵਿੱਚ ਅਸੀਂ ਮਿਲੇ ਹਾਂ, ਉਸੇ ਪ੍ਰੇਮ ਵਿੱਚ ਸਾਡੀ ਨਿਭੇ। ਦੂਸਰਾ ਦਾਨ ਲੈ ਦਿਓ ਕਿ ਮੈਨੂੰ ਸੇਵਾ ਮਿਲੇ, ਖੁਦਗਰਜੀ ਦੇ ਜੀਵਨ ਵਿੱਚ ਪੈ ਕੇ ਆਪਣੇ ਲਈ ਕੁਟੰਬ ਰਚ ਕੇ ਉਸਦੇ ਮੋਹ ਅਤੇ ਆਪਣੇ ਸਵਾਰਥ ਦੇ ਚਿੱਕੜ ਵਿੱਚ ਫਸ ਕੇ ਨਾ ਮਰਾਂ। ਸੋ ਮੈਨੂੰ ਆਗਿਆ ਲੈ ਦਿਓ ਕਿ ਮੈਂ ਕਲਕੀਆਂ ਵਾਲੇ ਸੋਹਣੇ ਕੇਸਾਂ ਵਾਲੇ ਸਰਦਾਰਾਂ ਦੇ ਸਰਦਾਰ ਦੀ ਸੇਵਾ ਕਰਾਂ। ਹਾਂ, ਮੈਂ ਪੰਥ ਦੀ ਸੇਵਾ ਕਰਾਂ, ਜਿਸ ਸੇਵਾ ਕਰਨ ਨਾਲ ਕਿ ਇਹ ਦੇਹ ਜੋ ਅਨਮਤੀ ਅੰਨ ਖਾ ਕੇ ਪਲੀ ਹੈ ਸਫਲ ਹੋ ਜਾਵੇ। ਮੇਰਾ ਖੂਨ ਠਾਠਾ ਮਾਰਦਾ ਹੈ ਕਿ ਆਪਣੀ ਮਾਂ ਦੇ ਕਾਤਲ ਤੋਂ ਕਸਾਸ ਲਵਾਂ, ਪਰ ਭੈਣ ਮੈਨੂੰ ਸਮਝਾਉਂਦੀ ਆਈ ਹੈ ਕਿ ਪੰਥ ਸੇਵਾ ਕਰੋ, ਪੰਥਕ ਲੋੜ ਪਈ ਤੇ ਲੜੋ। ਪਰ ਨਿਰੇ ਖੂਨ ਵਿੱਚ ਹੱਥ ਰੰਗ ਕੇ ਖੁਸ਼ ਹੋਣ ਦਾ ਖਿਆਲ ਸਿੱਖੀ ਆਦਰਸ਼ ਵਿੱਚ ਥਾਂ ਨਹੀਂ ਰੱਖਦਾ। ਦਾਨ ਲੈ ਦਿਓ ਕਿ ਮੇਰਾ ਸਰੀਰ ਸੇਵਾ ਵਿੱਚ ਸਫਲੇ। ਆਸ ਕੌਰ ਦੀ ਸਹੇਲੀ ਤੇ ਧਰਮ ਦਾਨ ਕਰਕੇ ਵੀ ਪਾਲਣ ਵਾਲੀ ਮਾਂ ਸਤਵੰਤ ਕੌਰ ਦੀ ਸਾਈਂ, ਜੋ ਹੁਣ ਤੇਜ ਕੌਰ ਬਣ ਚੁੱਕੀ ਸੀ, ਬੋਲੀ, ਖਾਲਸਾ ਜੀ, ਮੈਂ ਆਪ ਦੇ ਇੱਕ ਸੋਹਣੇ ਪਰਿਵਾਰ ਦੀ ਸੇਵਾ ਕੀਤੀ ਹੈ। ਮੈਂ ਆਪਣਾ ਮਜ਼ਹਬ ਵੀ ਪਿਆਰ ਤੋਂ ਸੱਦ ਕੇ ਕੀਤਾ ਸੀ। ਕੋਈ ਖੈਰ, ਅੱਜ ਮੇਰੀ ਝੋਲੀ ਵੀ ਪਾਓ, ਮੇਰੀ ਘਾਲ ਨੂੰ ਸਫਲਾ ਦਿਓ। ਅਲਾਂਬਾ ਸਿੰਘ ਮੇਰੀ ਗੋਦੀ ਵਿੱਚ ਪਲ ਚੁੱਕਾ ਹੈ, ਸਤਵੰਤ ਕੌਰ ਮੇਰੇ ਨੈਣਾਂ ਦੇ ਸੀਨਿਆਂ ਨਾਲ ਲੱਗ ਚੁੱਕੀ ਹੈ। ਦੋਵੇਂ ਮੇਰੀ ਝੋਲੀ ਪਾ ਦਿਓ, ਇੱਕ ਮੇਰਾ ਪੁੱਤ ਅਤੇ ਦੂਈ ਮੇਰੀ ਧੀ ਹੋਵੇ। ਮੈਂ ਦੋਹਾਂ ਦੀ ਮਾਂ ਹੋਵਾਂ ਅਤੇ ਇਹ ਦੋਵੇਂ ਭੈਣ ਭਰਾ ਹੋਣ ਅਤੇ ਅਸਾਂ ਤਿੰਨਾਂ ਦਾ ਲਹੂ ਪੰਥ ਸੇਵਾ ਦੀ ਜਗਵੇਦੀ 'ਤੇ ਆਹੁਤੀ ਹੋਵੇ। ਅਸਾਂ ਲਈ ਹੁਣ ਸੰਸਾਰ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿਓ। ਹੁਣ ਥੋੜ੍ਹੀ ਜਿਹੀ ਵਿਚਾਰ ਹੋ ਕੇ ਫੈਸਲਾ ਹੋਇਆ ਕਿ ਇਹਨਾਂ ਦੀ ਇੱਛਾ ਸੰਪੂਰਨ ਹੋਵੇ। ਅਲਾਂਬਾ ਸਿੰਘ ਦਾ ਸੰਕਲਪ ਸਿਰੇ ਚੜ੍ਹੇ ਅਤੇ ਇਹ ਨਿਰਾ ਇੱਕ ਸਿਪਾਹੀ ਨਾ ਹੋਵੇ, ਜਥੇਦਾਰ ਬਣੇ ਅਤੇ ਸੇਵਾ ਕਰੇ। ਇਸ ਪਰ ਸਾਰੇ ਜਥੇਦਾਰਾਂ ਨੇ ਕਿਹਾ ਕਿ ਚਾਰ ਚਾਰ ਪੰਜ ਪੰਜ ਸਿੰਘ ਅਸੀਂ ਦਿਆਂਗੇ, ਛੋਟਾ ਜਿਹਾ ਵਹੀਰ ਇਸ ਦੀ ਤਾਬਿਆ ਹੋ ਜਾਵੇ, ਫਿਰ ਇਹ ਆਪ ਯਤਨ ਕਰੇ ਤਾਂ ਜੋ ਅਬਦਾਲੀ ਦੇ ਆਉਂਦੇ ਤੱਕ ਇੱਕ ਜੱਥਾ ਤਕੜਾ ਨਾਲ ਲੈ ਕੇ ਅਲਾਂਬਾ ਸਿੰਘ ਜੀ ਪੰਥ ਦੇ ਦਲਾਂ ਵਿੱਚ ਰਲ ਕੇ ਸੇਵਾ ਕਰਨ। ਸਤਵੰਤ ਕੌਰ ਇਹਨਾਂ ਦੇ ਜੱਥੇ ਵਿੱਚ ਸੇਵਾ ਪਰ ਹੋਵੇ, ਜੋ ਉਸਦੀ ਵਾਸ਼ਨਾ ਹੈ ਲੰਗਰ ਦੀ, ਜੰਗ ਵੇਲੇ ਮੱਲਮ ਪੱਟੀ ਦੀ ਸੋ ਕਰੇ। ਲੱਦਾ ਸਿੰਘ ਜੀ ਅਕਾਲ ਬੁੰਗੇ ਦੇ ਅਕਾਲੀ ਦਲ ਵਿੱਚ ਸ਼ਾਮਲ ਕੀਤੇ ਜਾਣ, ਮਾਈ ਤੇਜ ਕੌਰ ਸਤਵੰਤ ਕੌਰ ਦੇ ਨਾਲ ਰਹਿਣ ਲਈ ਦਿੱਤੀ ਜਾਵੇ। ਅਕਾਲੀਆਂ ਵਾਲਾ ਬਾਗ ਤਦੋਂ ਅਕਾਲ ਬੁੰਗੇ ਦੇ ਪਿਛਵਾੜੇ ਤੱਕ ਹੁੰਦਾ ਸੀ। ਜਿਸ ਤਰ੍ਹਾਂ ਦੱਖਣ ਪੂਰਬ ਦੀ ਬਾਹੀ ਵੱਲ ਗੁਰੂ ਕਾ ਬਾਗ ਅੱਜ ਤੱਕ ਹੈ, ਇਸ ਤਰ੍ਹਾਂ ਉੱਤਰ ਪੱਛੋਂ ਦੀ ਬਾਹੀ ਵੱਲ ਅਕਾਲੀ ਬਾਗ ਸੀ। ਮੁਨਿਆਰਾਂ ਵਾਲਾ ਬਾਜ਼ਾਰ, ਕਾਠੀਆਂ ਵਾਲਾ ਬਾਜ਼ਾਰ, ਮਾਈ ਸੇਵਾ ਦਾ ਕੁਝ ਹਿੱਸਾ, ਪਾਪੜਾਂ ਵਾਲਾ ਬਾਜ਼ਾਰ, ਕੁਛ ਹਿੱਸਾ ਮੋਹਰ ਸਿੰਘ ਦੇ ਕਟੜੇ ਦਾ ਬਾਗ ਵਿੱਚ ਹੁੰਦੇ ਸਨ। ਸਹਿਜੇ ਸਹਿਜੇ ਵਸੋਂ ਵਧੀ ਤਾਂ ਇਹ ਬਾਗ ਵੀ ਵਸੋਂ ਵਿੱਚ ਦਿੱਤਾ ਗਿਆ, ਔਰ ਇਸ ਦਾ ਚੋਖਾ ਸਾਰਾ ਹਿੱਸਾ ਅਜੇ ਪਾਪੜਾਂ ਵਾਲੇ ਬਾਜ਼ਾਰ ਦੇ ਪਿਛਵਾੜੇ ਹੈ, ਜੋ ਹੁਣ ਤੱਕ ਅਕਾਲੀਆਂ ਵਾਲਾ ਬਾਗ ਸਦਾਉਂਦਾ ਹੈ ਅਤੇ ਹੁਣ ਸੋਹਣੇ ਬਗੀਚੇ ਦੀ ਸ਼ਕਲ ਰੱਖਦਾ ਹੈ। ਇਸ ਬਾਗ ਵਿੱਚ ਅਕਸਰ ਸਿੰਘਾਂ ਦੇ ਉਤਾਰੇ ਹੋਇਆ ਕਰਦੇ ਸਨ। ਇਹ ਕਦੇ ਵੈਰਾਨ ਜੰਗਲ ਬਣ ਜਾਂਦਾ ਸੀ ਅਤੇ ਕਦੇ ਫੇਰ ਤਰੀਕੇ ਵਾਲਾ ਬਾਗ। ਇਹੋ ਕੁਝ ਹੁੰਦਾ ਰਿਹਾ ਹੈ। ਅਲਾਂਬਾ ਸਿੰਘ ਨੂੰ ਜਥੇਦਾਰਾਂ ਨੇ ਉਸ ਦਿਨ 10-12 ਸਿੰਘ ਅਤੇ ਕੁਛ ਗੱਫੇ ਦੇ ਦਿੱਤੇ ਸਨ ਕਿ ਆਪਣੇ ਜੱਥੇ ਦਾ ਕੰਮ ਆਰੰਭ ਹੋਵੇ। ਇਸ ਦਾ ਪਹਿਲਾ ਡੇਰਾ ਅਕਾਲੀਆਂ ਵਾਲੇ ਬਾਗ ਪਿਆ। ਅਲਾਂਬਾ ਸਿੰਘ ਸਾਰੀ ਕਾਰਵਾਈ ਸਮਝਦਾ ਰਿਹਾ ਸੀ ਔਰ ਦਮ ਬਦਮ ਸ਼ੁਕਰ ਕਰਦਾ ਸੀ ਕਿ ਕਿਸ ਭਿਆਨਕ ਜੀਵਨ ਤੋਂ ਨਿਕਲ ਕੇ ਉਹ ਪਿਆਰ ਭਰੇ ਬਹਾਦਰੀ ਦੇ ਜੀਵਨ ਵਿੱਚ ਆਇਆ ਹੈ। ਰਾਤ ਨੂੰ ਰਹਿਰਾਸ ਦੇ ਦੀਵਾਨ ਮਗਰੋਂ ਪ੍ਰਸ਼ਾਦ ਛੱਕ ਕੇ ਅਲਾਂਬਾ ਸਿੰਘ ਨੇ ਸਤਵੰਤ ਕੌਰ ਨੂੰ ਪੁੱਛਿਆ ਕਿ ਅਰਦਾਸੇ ਦਾ ਸਾਰਾ ਭਾਵ ਮੈਨੂੰ ਸਮਝ ਨਹੀਂ ਪਿਆ, ਉਹ ਖੋਲ੍ਹੋ। ਸਤਵੰਤ ਨੇ ਸਾਰਾ ਖੋਲ੍ਹ ਸੁਣਾਇਆ। ਜਦੋਂ ਅਲਾਂਬਾ ਸਿੰਘ ਨੂੰ ਇਸ ਦੁੱਖ ਦਾ ਭਾਵ ਖੁੱਲ੍ਹ ਕੇ ਫਿਰ ਸਮਝ ਪਿਆ, ਸਿੱਖਾਂ ਦੇ ਕੌਮੀ ਪਿਆਰ ਦੇ ਸਦਕੇ ਹੋ ਗਿਆ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਸਤਵੰਤ ਕੌਰ ਨੇ ਦੱਸਿਆ ਕਿ ਇਹ ਅਰਦਾਸਾ ਉਹਨਾਂ ਲਈ ਕਰਦੇ ਹਨ ਕਿ ਜੋ ਸਾਡੇ ਵੀਰ ਕਿਸੇ ਔਕੜ ਵਿੱਚ ਹਨ ਅਤੇ ਪੰਥ ਨੂੰ ਖਬਰ ਨਹੀਂ, ਜਾਂ ਕੋਈ ਐਸੀ ਥਾਵੇਂ ਮੁਸ਼ਕਲ ਵਿੱਚ ਹੈ ਕਿ ਦੂਸਰੇ ਭਰਾ ਸਰੀਰ ਨਾਲ ਅੱਪੜ ਨਹੀਂ ਸਕਦਾ, ਕੋਈ ਜਰਵਾਣੇ ਨਾਲ ਇਕੱਲਾ ਲੜ ਰਿਹਾ ਹੈ, ਕੋਈ ਕਿਸੇ ਮੁਸੀਬਤ ਵਿੱਚ ਹੈ, ਕੋਈ ਕੈਦ ਪੈ ਗਿਆ ਹੈ, ਕੋਈ ਮੁਸ਼ਕਾਂ ਬੱਝੀ ਕੇ ਪਰਦੇਸੀ ਅੱਪੜ ਗਿਆ ਹੈ, ਕੋਈ ਦੁਖੀ ਹੈ, ਬਿਮਾਰ ਹੈ, ਐਸਿਆਂ ਲਈ ਦੋਨੋਂ ਵੇਲੇ ਪੰਥ ਵਿੱਚ, ਹਰ ਪੰਥਕ ਇਕੱਠ ਵਿੱਚ, ਹਰ ਇੱਕ ਸਿੱਖ ਦੇ ਯੱਕਾ ਯੱਕਾ ਅਰਦਾਸੇ ਵਿੱਚ ਅਕਾਲ ਪੁਰਖ ਅੱਗੇ ਬੇਨਤੀ ਹੁੰਦੀ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਜੋ ਵਾਹਿਗੁਰੂ ਉਹਨਾਂ ਦਾ ਹਰ ਥਾਂ ਹਰ ਹਾਲ ਸਹਾਈ ਹੋਵੇ। ਸਰੀਰ ਨਾਲ ਸਹਾਇਤਾ ਲਈ ਯਤਨ ਹੁੰਦਾ ਰਹਿੰਦਾ ਹੈ, ਪਰ ਫਿਰ ਵੀ ਨਾਲ ਨਾਲ ਅਰਦਾਸਾ ਜਾਰੀ ਰਹਿੰਦਾ ਹੈ। ਦੇਖੋ ਤੁਹਾਡੇ ਲਈ ਕਿੰਨੇ ਵਰੇ ਭਾਲ ਜਾਰੀ ਰਹੀ ਹੈ। ਮੇਰੇ ਲਈ ਗੁਰਮੁਖ ਕਾਬਲ ਗਏ, ਪਰ ਸਭਨਾਂ ਲਈ ਯਤਨ ਦੇ ਨਾਲ ਅਰਦਾਸ ਜਾਰੀ ਰਹੀ। ਇਹ ਅਰਦਾਸ ਮੁਸ਼ਕਲਾਂ ਵਿੱਚ ਪਿਆਰ ਦੇ ਦਿਲਾਂ ਦੀ ਢਾਰਸ ਹੈ। ਇਹ ਗੁਪਤ ਅਤੇ ਮਹੀਨ ਤਾਕਤ ਵਾਹਿਗੁਰੂ ਦੇ ਤਖ਼ਤ ਨੂੰ ਛੂਹ ਕੇ ਉੱਥੋਂ ਉਸਦੀ ਸੱਤਿਆ ਲੈ ਕੇ ਬੇਵਸੀ ਵਿੱਚ ਪਏ ਸਿੱਖਾਂ ਦੇ ਦਿਲਾਂ ਵਿੱਚ ਤਾਕਤ ਭਰਦੀ ਅਤੇ ਉਹਨਾਂ 'ਤੇ ਪਈਆਂ ਮੁਸ਼ਕਲਾਂ ਨੂੰ ਆਸਾਨ ਕਰਦੀ ਹੈ ਅਤੇ ਥਾਂ ਥਾਂ ਸਹਾਈ ਹੁੰਦੀ ਹੈ। ਆਹ ਇਹ ਅਰਥ ਸੁਣ ਕੇ ਅਲਾਂਬਾ ਸਿੰਘ ਦੇ ਖੂਨ ਵਿੱਚ ਆਪਣੀ ਕੌਮ ਅਤੇ ਕੌਮੀ ਪਿਆਰ ਦੀ ਦਲਗੀਰ ਚਰਨਾਹਟ ਛਿੜੀ ਕਿ ਇਹ ਕੌਮ ਹੈ ਕਿ ਪਰਿਵਾਰ ਹੈ, ਪਰਿਵਾਰ ਹੈ ਕਿ ਇੱਕ ਸਕੇ ਅਵਿਛੜ ਭਰਾਵਾਂ ਦਾ ਕੁਟੰਬ ਹੈ, ਕੁਟੰਬ ਹੈ ਕਿ ਸਰੀਰ ਹੈ ਜਿਸ ਦੇ ਸਾਰੇ ਹਿੱਸੇ ਇੱਕ ਦੂਸਰੇ ਦੇ ਅੰਗ ਹਨ। ਗੁਰੂ ਮਿਹਰ ਕਰੇ ਕਿ ਇਹ ਪਰਿਵਾਰ ਪਿਆਰ ਕਰਦੇ ਨਾ ਟੁੱਟੇ, ਇਸ ਵੀਰ ਸੰਗਠਨ ਵਿੱਚ ਕਦੇ ਵਿਰਲ ਨਾ ਪਵੇ, ਇਸ ਅੰਗ ਅੰਗੀ ਮੇਲ ਵਿੱਚ ਕਦੇ ਵਿਥ ਨਾ ਪਵੇ। ਅਲਾਂਬਾ ਸਿੰਘ ਜੀ ਨੂੰ ਜੋ ਸਿੰਘ ਜਥੇਦਾਰਾਂ ਨੇ ਆਪਣੇ ਪਾਸੋਂ ਇਸ ਵੇਲੇ ਸਿਪਾਹੀ ਦਿੱਤੇ, ਉਹ ਰਲ ਕੇ ਪੰਜੀ ਹੋ ਗਏ। ਸੋ ਪਰਦੇਸੋਂ ਆਉਂਦੇ ਸਾਰ ਸਿੰਘ ਸਜਦੇ ਸਾਰ ਪੰਜੀ ਸਿੰਘਾਂ ਦੇ ਜੱਥੇ ਦਾ ਜਥੇਦਾਰ ਹੋ ਗਿਆ। ਹੁਕਮ ਹੋਇਆ ਕਿ ਆਪਣੇ ਪਿਤਾ ਵਾਂਗੂ ਨਾਮਣੇ ਦਾ ਸਿੰਘ ਬਣੋ, ਜੱਥਾ ਬਣਾਓ, ਔਰ ਪੰਥ ਦੀ ਸੇਵਾ ਅਤੇ ਦੇਸ਼ ਛੁਟਕਾਰੇ ਵਿੱਚ ਬਲਵਾਨ ਸ਼ੇਰ ਹੋ ਕੇ ਗੱਜੋ। ਇੱਕ ਕੌਮ ਦਾ ਜੋ ਨਿੱਕੀ ਜਿਹੀ ਹੈ ਅਤੇ ਸਾਰੀ ਯੋਧਾ ਹੈ, ਉਸਦਾ ਉੱਚੇ ਤੋਂ ਉੱਚਾ ਪਿਆਰ ਆਪਣੇ ਆਪਣੇ ਵਿਛੜ ਕੇ ਆ ਮਿਲੇ ਬੱਚੇ ਨਾਲ ਇਹੋ ਹੀ ਹੋ ਸਕਦਾ ਹੈ। ਅਲਾਂਬਾ ਸਿੰਘ ਅਜੇ ਬੱਚਾ ਹੈ, ਪਰ ਪੰਥ ਨੇ ਆਪਣੇ ਅਮਿਤ ਪਿਆਰ ਵਿੱਚ ਇਸ ਨੂੰ ਜਥੇਦਾਰ ਥਾਪ ਦਿੱਤਾ ਹੈ। ਦੋ ਚਾਰ ਦਿਨ ਆਪ ਅਕਾਲੀਆਂ ਵਾਲੇ ਬਾਗ ਟਿਕੇ ਰਹੇ। ਜੋ ਗੱਫਾ ਪੰਥ ਵੱਲੋਂ ਮਿਲਿਆ ਸੀ ਉਸ ਨਾਲ ਆਪਣੇ ਜੱਥੇ ਦਾ ਸਮਾਨ ਸਾਰਾ ਕਰ ਲਿਆ। ਸਤਵੰਤ ਅਤੇ ਸਾਈਂ ਜੀ ਜੱਥੇ ਵਿੱਚ ਸੇਵਾ ਦੇ ਕੰਮ ਲਈ ਨਾਲ ਰਹੇ। ਇਹਨਾਂ ਦਿਨਾਂ ਵਿੱਚ ਅਲਾਂਬਾ ਸਿੰਘ ਨੇ ਆਪਣੇ ਆਪ ਨੂੰ ਪੰਥ ਦੇ ਹੁਣ ਦੇ ਹਾਲਾਤ, ਦੇਸ਼ ਦੇ ਅਤੇ ਪਤੇ, ਵਰਤ ਰਹੀ ਰਾਜਸੀ ਹਾਲਤ ਦੇ ਥੋ ਸਾਰੇ ਲਾ ਲਏ। ਪੰਥ ਨੇ ਇੱਕ ਗਜਰਾਜ ਸਿੰਘ ਨਾਮੇ ਪੁਰਾਤਨ ਸਿੰਘ ਨੈਬ ਜਥੇਦਾਰ ਨਾਲ ਦਿੱਤਾ ਸੀ, ਜੋ ਬੜਾ ਪੁਰਾਣਾ ਸਿੰਘ, ਹੇਠੀਆ ਜੇਠੀਆ ਦੇਖ ਚੁੱਕਾ ਅਤੇ ਤਜਰਬੇਕਾਰ ਸੀ, ਬੜਾ ਖਰਾ ਆਦਮੀ ਅਤੇ ਸਾਈਂ ਦੇ ਪਿਆਰ ਵਾਲਾ ਸੀ। ਹੁਣ ਭੈਣ ਭਰਾ ਦੇ ਕੂਚ ਦੀ ਤਿਆਰੀ ਹੋਈ। ਭਰਾ ਕਹੇ ਪਹਿਲਾਂ ਤੁਹਾਡੇ ਪੇਕੇ ਪਿੰਡ ਚੱਲੀਏ, ਤੁਹਾਡੇ ਮਾਪਿਆਂ ਨੂੰ ਠੰਡ ਪਾਈਏ, ਅਤੇ ਸਤਵੰਤੀ ਭੈਣ ਕਹੇ ਪਹਿਲਾਂ ਤੁਹਾਡੀ ਭੈਣ ਪਾਸ ਚੱਲੀਏ ਅਤੇ ਉਹਨਾਂ ਨੂੰ ਨਵਾਂ ਜਿਓ ਪਿਆ ਭਰਾ ਮਿਲਾ ਕੇ ਠੰਡ ਪਾਈਏ। ਅਲਾਂਬਾ ਸਿੰਘ ਨੇ ਕਿਹਾ, ਮੇਰੀ ਭੈਣ ਨਿਰਾਸ਼ ਹੋ ਚੁੱਕੀ ਹੈ ਅਤੇ ਪੇਕੇ ਪਰਿਵਾਰ ਦੀ ਮੌਤ ਦਾ ਕੌੜਾ ਕੁੱਟ ਭਰ ਚੁੱਕੀ ਹੈ। ਉਸ ਨੂੰ ਕੁਛ ਦਿਨ ਪਿੱਛੋਂ ਮਿਲ ਪੈਣਾ ਮਾੜਾ ਨਹੀਂ। ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਮਿਲਣ ਦੀ ਆਸ ਹੈ। ਪੰਥ ਵੱਲੋਂ ਜੋ ਢੂੰਡ ਹੁੰਦੀ ਹੈ ਉਸ 'ਤੇ ਉਹ ਜਾਣੂ ਹਨ। ਆਸ ਵਿੱਚ ਵਿਛੋੜੇ ਦੀ ਪੀੜ ਲਗਾਤਾਰ ਚੁੱਭਦੀ ਹੈ ਅਤੇ ਸਬਰ ਨੂੰ ਅੰਦਰ ਨਹੀਂ ਵੜਨ ਦਿੰਦੀ। ਸੋ ਪਹਿਲੇ ਉਹਨਾਂ ਦੀਆਂ ਆਂਦਰਾਂ ਨੂੰ ਠੰਡ ਪਾਈਏ। ਸਤਵੰਤ ਕਹੇ ਕਿ ਮੇਰੇ ਮਾਤਾ ਪਿਤਾ ਨੂੰ ਜੋ ਆਸ ਹੈ ਉਹ ਹੋਰ ਦਿਨ ਲੰਘਵਾ ਸਕਦੀ ਹੈ। ਜਿੱਥੇ ਇਤਨਾ ਸਮਾਂ ਲੰਘਿਆ ਹੈ ਹੋਰ ਥੋੜ੍ਹਾ ਸਹੀ। ਦੂਜੇ ਮੇਰੇ ਦੇਸ਼ ਆ ਪਹੁੰਚਣ ਦੀ ਖਬਰ ਜੋ ਹੁਣ ਜਥੇਦਾਰਾਂ ਨੂੰ ਹੋਈ ਹੈ, ਨੇੜੇ ਦਾ ਜਥੇਦਾਰ ਛੇਤੀ ਤੋਂ ਛੇਤੀ ਵਾਪਸ ਜਾ ਕੇ ਮੇਰੇ ਮਾਪਿਆਂ ਨੂੰ ਦੇਵੇਗਾ, ਔਰ ਉਹਨਾਂ ਨੂੰ ਮੇਰੇ ਮਿਲਣ ਦੀ ਉਤਕੰਠਾ ਤਾਂ ਤ੍ਰਿਖੀ ਹੋ ਜਾਏਗੀ, ਪਰ ਮੈਂ ਕੈਦ ਵਿੱਚ ਹਾਂ, ਦੁੱਖਾਂ ਵਿੱਚ ਹਾਂ, ਇਹ ਡੂੰਘੀ ਪੀੜ ਦਾ ਘਾਉ ਵੱਲ ਹੋ ਜਾਵੇਗਾ। ਆਪਦੀ ਭੈਣ ਨੂੰ ਤੁਹਾਡੇ ਮਿਲਣ ਨਾਲ ਇੱਕ ਤਰ੍ਹਾਂ ਦਾ ਨਵਾਂ ਜੀਵਨ ਮਾਨੋ ਮਿਲੇਗਾ, ਜਿਵੇਂ ਕਿ ਤੂੰ ਸਾਨੂੰ ਨਵਾਂ ਜੀਵਨ ਮਿਲਿਆ ਹੈ। ਇਸ ਤਰ੍ਹਾਂ ਦੇ ਪਿਆਰ ਵਿੱਚ ਇੱਕ ਦੂਜੇ ਨੂੰ ਸੁੱਖ ਦੇਣ ਦੀ ਵਿਚਾਰ ਕਰਦੇ ਛੇਕੜ ਸਾਈਂ ਨੇ ਫੈਸਲਾ ਰੱਖਿਆ। ਉਸਨੇ ਪਹਿਲੇ ਭੈਣ ਨੂੰ ਮਿਲਣ ਦਾ ਫੈਸਲਾ ਦੇ ਦਿੱਤਾ ਅਤੇ ਛੇਤੀ ਤੋਂ ਛੇਤੀ ਜਦੋਂ ਕਿ ਤਿਆਰੀ ਸਿਰੇ ਚੜ੍ਹ ਸਕੀ, ਚਾੜ ਕੇ ਇਹ ਜੱਥਾ ਬਟਾਲੇ ਨੂੰ ਤੁਰ ਪਿਆ। ਅਲਾਂਬਾ ਸਿੰਘ ਦਾ ਜੀ ਕਰਦਾ ਸੀ ਕਿ ਕਿਵੇਂ ਮੈਂ ਆਪਣੇ ਜੱਥੇ ਨੂੰ ਘੋੜ ਸਵਾਰਾਂ ਦਾ ਜੱਥਾ ਛੇਤੀ ਬਣਾਵਾਂ, ਪਰ ਪੰਜੀ ਘੋੜੇ ਅਜੇ ਕਠਨ ਗੱਲ ਸੀ। ਜੱਥੇ ਵਿੱਚ ਅਜੇ ਪੰਜ ਘੋੜੇ ਸਨ, ਇੱਕ ਜੱਥੇਦਾਰ, ਇੱਕ ਨੈਬ ਜੱਥੇਦਾਰ, ਇੱਕ ਸਾਈਂ, ਇੱਕ ਸਤਵੰਤ ਕੌਰ ਅਤੇ ਇੱਕ ਹਰੌਲ ਕੋਲ। ਦੋ ਤਰੇ ਖੱਚਰਾਂ ਵੀ ਸਨ ਅਸਬਾਬ ਲਈ। ਚਾਹੇ ਸਿੱਖ ਸਿਪਾਹੀ ਆਪਣਾ ਸਾਰਾ ਲਟਾਪਟਾ ਮੋਢੇ ਰੱਖਦੇ ਸੀ, ਪਰ ਜ਼ਰਾ ਅਮਨ ਵੇਲੇ ਕੁਛ ਸਮਾਨ ਵਧੇਰੇ ਕਰ ਲੈਂਦੇ ਸੀ। ਲੰਗਰ ਆਦਿ ਦਾ ਸਮਾਨ ਹੋ ਕੇ ਕੁਛ ਨਿੱਕੀ ਜਿਹੀ ਰਸਤ ਦੀ ਭਾਰ ਬਰਾਦਰੀ ਵੀ ਹੋ ਜਾਂਦੀ ਸੀ। ਜੱਥਾ ਅੰਮ੍ਰਿਤਸਰੋਂ ਇੱਕ ਦਿਨ ਨੂਰ ਅਤੇ ਤੜਕੇ ਬਟਾਲੇ ਨੇ ਤੁਰ ਪਿਆ। ਬਟਾਲੇ ਪੁੱਜ ਕੇ ਦੂਰ ਬਾਹਰ, ਜਿੱਥੇ ਮਗਰੋਂ ਮਹਾਰਾਜਾ ਸ਼ੇਰ ਸਿੰਘ ਜੀ ਨੇ ਬਰਾਦਰੀ ਬਣਵਾਈ, ਜੋ ਹੁਣ ਈਸਾਈਆਂ ਦੇ ਹੱਥ ਵਿੱਚ ਹੈ, ਡੇਰਾ ਕੀਤਾ। ਤੇਜ ਕੌਰ ਜੀ ਇੱਕ ਹਿੰਦੂ ਸਵਾਣੀ ਦੇ ਭੇਸ ਵਿੱਚ ਹੋ ਗਈ ਅਤੇ ਇੱਕ ਸਿੱਖ ਦੀ ਅਗਵਾਈ ਵਿੱਚ, ਜੋ ਵੇਤੇ ਟੁਰਦਾ ਸੀ, ਸ਼ਹਿਰ ਗਈ। ਉਸ ਮੁਹੱਲੇ ਗਈ ਜਿੱਥੇ ਭੰਡਾਰੀ ਰਹਿੰਦੇ ਸੀ, ਜਾਂ ਉਸ ਨੇ ਗਲੀ ਵਿੱਚ ਥੋ ਪਤੇ ਕੱਢੇ ਤਾਂ ਸੂਹ ਮਿਲੀ ਕਿ ਸ਼ਤਰੂਜੀਤ ਸਿੰਘ ਦੀ ਕਾਕੀ ਆਪਣੇ ਘਰ ਵਾਲੇ ਦੇ ਨਾਲ ਇੱਥੋਂ ਟੁਰ ਚੁੱਕੀ ਹੈ ਅਤੇ ਸੌ ਵਿਸਵਾ ਉਹ ਦੋਵੇਂ ਸ਼ਾਹਪੁਰ ਜਾ ਵਸੇ ਹਨ ਜਾਂ ਬਸੋਹਲੀ ਜਾ ਰਹੇ ਹਨ। ਇਹ ਠੀਕ ਪਤਾ ਸ਼ਾਹਪੁਰ ਤੋਂ ਚੱਲੇਗਾ। ਇਹ ਖਬਰ ਪਾ ਕੇ ਜੱਥਾ ਹੁਣ ਸ਼ਾਹਪੁਰ ਨੂੰ ਹੋ ਟੁਰਿਆ। ਸ਼ਾਹਪੁਰ ਇੱਕ ਉੱਚੇ ਰਿੜੀਏ ਅਤੇ ਬੜਾ ਸੁਥਰਾ ਪਿੰਡ ਹੈ। ਇਸ ਦੇ ਲਾਗੇ ਰਾਵੀ ਪਹਾੜਾਂ ਦੀਆਂ ਵਲਿੱਖਾਂ ਝਾਗ ਕੇ ਖੁੱਲ੍ਹੇ ਦੇਸ਼ ਪੈਰ ਪਾਉਣ ਦੀ ਪਹਿਲ ਕਦਮੀ ਕਰਦੀ ਹੈ। ਸ਼ਾਹਪੁਰ ਰਾਵੀ ਦੇ ਪਾਣੀਆਂ ਤੋਂ ਕੋਈ 200-300 ਫੁੱਟ ਉੱਚਾ ਹੈ ਅਤੇ ਰਾਵੀ ਦੇ ਪਾਣੀਆਂ ਤੱਕ ਅੱਪੜਨ ਲਈ ਪਿੰਡ ਤੋਂ ਰਾਵੀ ਤੱਕ ਇੱਕ ਗਊ ਘਾਟ ਰਸਤਾ ਹੈ। ਇਸ ਰਾਹੇ ਉੱਤਰ ਕੇ ਠੰਡੇ ਠੰਡੇ ਪਾਣੀ ਵਹਿ ਰਹੇ ਸਨ ਅਤੇ ਇੱਥੇ ਪਾਣੀਆਂ ਦੇ ਕਿਨਾਰੇ ਛੋਟਾ ਜਿਹਾ ਬਹੁਤ ਨਿੱਕਾ ਜਿਹਾ ਮੈਦਾਨ ਵੀ ਹੈ ਜਿੱਥੇ ਬੈਠ ਕੇ ਵਗਦੇ ਪਾਣੀਆਂ ਦੇ ਦਰਸ਼ਨ ਦਾ ਆਨੰਦ ਲੈ ਸਕੀਦਾ ਹੈ। ਇਹ ਟਿਕਾਣਾ ਦੇਖਣ ਨੂੰ ਬੜਾ ਰਮਣੀਕ ਹੈ। ਇਸ ਥਾਵੇਂ ਉੱਪਰ ਵਾਰ ਐਨ ਰਾਵੀ ਦੇ ਕਿਨਾਰੇ ਅਰਥਾਤ ਇੱਧਰੋਂ ਗਿਆ ਉਰਾਰਲੇ ਪਾਸੇ ਵੱਲ ਪਾਣੀਆਂ ਤੋਂ ਸਿੱਧਾ ਉੱਪਰ ਨੂੰ ਉੱਚੇ ਕਿਨਾਰੇ ਕਦੇ ਇੱਕ ਕਿਲ੍ਹਾ ਸੀ ਜੋ ਢਹਿ ਚੁੱਕਾ ਹੈ। ਇਸ ਦਾ ਇੱਕ ਬੁਰਜ ਅਜੇ ਤੱਕ ਸਲਾਮਤ ਖੜ੍ਹਾ ਹੈ। ਇਸ ਬੁਰਜ ਤੋਂ ਵਗਦੇ ਪਾਣੀ ਲਗਭਗ 200 ਫੁੱਟ ਹੇਠਾਂ ਨੂੰ ਹਨ। ਇਸ ਬੁਰਜ ਵਿੱਚੋਂ ਹੇਠਾਂ ਵਗਦੇ ਸੀਤਲ ਪਾਣੀਆਂ ਨੂੰ ਤੱਕੋ ਅਤੇ ਆਖੋ ਝਾਤ ਸੋਹਣੀਏ ਤਾਂ ਸੋਹਣੀ ਰਾਵੀ ਦੀ ਝਾਤ ਕਲੇਜਾ ਠਾਰ ਦਿੰਦੀ ਹੈ। ਸਰਨਾਈਆਂ ਦੇ ਤਰਨ ਵਾਲੇ ਲੋਕ ਹੇਠਾਂ ਅਜਬ ਨਜ਼ਾਰਾ ਦਿਖਾਲਦੇ ਹਨ। ਪਾਰਲੇ ਪਾਸੇ ਪਹਾੜੀਆਂ ਤੋਂ ਸੁੰਦਰਤਾ ਦਾ ਅਨੋਖਾ ਝਲਕਾ ਵੱਜਦਾ ਹੈ। ਇਸ ਬੁਰਜ ਤੋਂ ਉਰੇ ਪੁਰਾਣੇ ਖੋਲ੍ਹੇ ਕੁਛ ਹੋਰ ਵੀ ਪਏ ਹਨ।